सिद्धि मने विचारे आन केवै दर्शन ए लेवै बालन ऐसा जोगे कली महन हमारे पंथ करे उजियाला कपर दिता नाथ जी पानी भर लैवन उठ चाला बाबा आया पानी है डिठे रतन जवाहर लाला सतगुर अगम अगाध पुरख केड़ा चले गुरु दी चाला फिर आया गोर नाथ जी पानी ठौड़ नहीं उस ताला शब्द जीती सिद्ध मंडली की तोस अपना पंथ निराला काल युग नानक नाम सुखाला काल युग नानक नाम सुखाला सुखो टल गुर सेवी अहन इस सहज सुभाए दर्शन परसे आए गुरु का जन्म मरण दुख जाए हो वै सिफत खसाम दे नूर यार सौ कोर सौ झटिया तुद डिठे सच्चे पात सा मल जन्म जन्म दी कटिया सज्जन सच्चा पात साहो सिर सांद साहो जिस पास बैठिया सोहिया सबना दावे साहो
सतनाम श्री वाहेगुरु साहिब जीओ ओंकार सतगुर प्रसाद तनासरी महला नौवां काहे रे बन खोजन जाई सर्व निवासी सदा अलेपा तोही संग समाई काहे रे बन खोजन जाई सर्व निवासी सदा अलेपा तोही संग समाई रहाओ पहुत मत ज्यों बास बसत है मुकर माहे जैसे छाई तैसे ही हर बसे निरंतर घट ही खोजो भाई बाहर भीतर एको जानो एहो गुर ज्ञान बताई जन नानक बिन आपा चीने मिटे ना भरम की काई बाहर भीतर एको जानो एहो गुर ज्ञान बताई जन नानक बिन आपा चीने मिटे ना भरम की काई
वाहिगुरु जी का खालसा वाहिगुरु जी की फतेह सतगुरु गरीब नवाज सचे पातशाह जी दी साजी नवाजी होई गुरु की साध संगत जीओ सतगुरु दी महान रहमत गुरु की महान बख्शिश दा सदका शाम दे सजे हुए गुरु दरबार विखे हाजरियां भर करके गुरु की तुर की बाणी गरीब नवाज दी उचारण कीती हुई जीवां दे कल्याण हित बाणी ऐसी तुरकी बाणी दा अमृतमई पावन उपदेश गुरु की बाणी दा कीर्तन गुरमुख प्यारियां दी रसना द्वारा सरवण करके अपने जिंदगी दे समें नूं ਬੜਾ ਭਾਰੀ ਸੁਹਾਵਣਾ ਬਣਾਉਣ ਦਾ ਯਤਨ ਉੱਦਮ ਉਪਰਾਲਾ ਕਰਦੇ ਹੋ ਔਰ ਸਤਿਗੁਰੂ ਦੀ ਇਹ ਮਹਾਨ ਰਹਿਮਤ ਹੈ ਭਾਗਾਂ ਦੇ ਨਾਲ ਹੀ ਗੁਰੂ ਕੀ ਸਤਸੰਗਤ ਪ੍ਰਾਪਤ ਹੁੰਦੀ ਹੈ। ਵੱਡ ਭਾਗੀ ਪ੍ਰਭ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ। ਭਾਗਾਂ ਤੋਂ ਬਗੈਰ ਕਰੇ ਗੁਰੂ ਕੀ ਸਤਸੰਗਤ ਨਹੀਂ ਮਿਲ ਸਕਦੀ ਤੇ ਸਤਸੰਗਤ ਕੀਤੇ ਬਗੈਰ ਮਨ ਨੂੰ ਲੱਗੀ ਹੋਈ ਜਿਹੜੀ ਮੈਲ ਹੈ ਸਤਸੰਗਤ ਜੀ ਇਹ ਕਦੇ ਉੱਤਰ ਨਹੀਂ ਸਕਦੀ। ਭਾਗਾਂ ਵਾਲੇ ਹਨ ਉਹ ਜੀਵ ਜਿਹੜੇ ਗੁਰੂ ਕੀ ਸਤਸੰਗਤ ਵਿੱਚ ਪਹੁੰਚਦੇ ਹਨ ਔਰ ਜਿੱਥੇ ਮਿਲ ਬੈਠ ਕਰਕੇ ਗੁਰੂ ਕੀ ਬਾਣੀ ਔਰ ਗੁਰਮਤਿ ਦੇ ਵਿਚਾਰ ਸਿਧਾਂਤ ਨਾਲ ਜੁੜਨ ਦਾ ਯਤਨ ਹੈ। ਸੋ ਇਹ ਵੱਡਾ ਪਹਾੜੀ ਉਪਰਾਲਾ ਤੇ ਵੱਡੇ ਭਾਗਾਂ ਦੀ ਇਹ ਸਾਧ ਸੰਗਤ ਦੀ ਨਿਸ਼ਾਨੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਆਪਾਂ ਆਗਮਨ ਦਿਹਾੜਾ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵੈ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵੈ ਸੋਹਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੁਨੀਆਂ ਨਾਲੋਂ ਨਿਆਰਾ ਔਰ ਪੰਥ ਦਾ ਇਹ ਮਹਾਨ ਸਿਰਜ ਕਰਕੇ ਵੱਡਾ ਭਾਰੀ ਉਪਰਾਲਾ ਕੀਤਾ ਗਰੀਬ ਨਵਾਜ ਜੀ ਨੇ। ਦੁਨੀਆਂ ਦੇ ਨਾਲੋਂ ਵੱਖਰੀ ਐਸੀ ਇੱਕ ਕੌਮ ਸਾਜ ਕਰਕੇ ਔਰ ਵਾਹਿਗੁਰੂ ਪਰਮੇਸ਼ਰ ਦਾ ਜੋ ਆਪਣਾ ਸਰੂਪ ਹੈ ਉਸ ਨਿਰੰਕਾਰ ਦੇ ਸਰੂਪ ਨਾਲ ਮਿਲਦੀ ਜੁਲਦੀ ਕੌਮ ਕਿਰਪਾ ਕਰਕੇ ਪੈਦਾ ਕੀਤੀ ਹੈ। ਬਾਕੀ ਕੌਮਾਂ ਜਿਹੜੀਆਂ ਨੇ ਉਸ ਤਰ੍ਹਾਂ ਕੈਂਚੀਆਂ ਦਾ ਸਹਾਰਾ ਲੈ ਕੇ ਉਹ ਕੌਮਾਂ ਬਣਦੀਆਂ ਨੇ, ਲੇਕਿਨ ਜਿਹੋ ਜਿਹਾ ਮਾਤਾ ਦੇ ਗਰਭ ਤੋਂ ਪੈਦਾ ਹੋ ਕੇ ਆਏ ਹੈ ਸਾਰੀ ਜ਼ਿੰਦਗੀ ਸਾਬਤ ਸੂਰਤ ਵਿੱਚ ਕਾਇਮ ਰਹਿਣਾ, ਦਸਾਂ ਨੌਂ ਦੀ ਕਿਰਤ ਕਮਾਈ ਕਰਨੀ, ਵੰਡ ਕੇ ਛਕਣਾ, ਸਰਬੱਤ ਦੇ ਭਲੇ ਦੀ ਗੱਲ ਕਰਨੀ, ਐਸਾ ਸਤਿਗੁਰਾਂ ਨੇ ਪਾਵਨ ਉਪਦੇਸ਼ ਦੇ ਕਰਕੇ ਸਭ ਸੰਸਾਰ ਨੂੰ ਭੁੱਲੀ ਭੜਕੀ ਜਨਤਾ ਨੂੰ ਪਰਮੇਸ਼ਰ ਦੇ ਨਾਲ ਜੋੜਨ ਦਾ ਇਹ ਗਰੀਬ ਨਵਾਜ ਨੇ ਵੱਡਾ ਭਾਰੀ ਉਪਰਾਲਾ ਕੀਤਾ ਹੈ। ਸੋ ਆਪ ਜੀ ਦੀ ਸੇਵਾ ਵਿੱਚ ਕੱਲ੍ਹ ਬੇਨਤੀਆਂ ਕੀਤੀਆਂ ਸੀ, ਤੀਸਰੀ ਉਦਾਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਵੇਂ ਕਿਰਪਾ ਕਰਕੇ ਥਾਵਾਂ ਥਾਵਾਂ 'ਤੇ ਪਹੁੰਚ ਕਰਕੇ ਔਰ ਮੱਕਾ ਮਦੀਨਾ ਬਸਰਾ ਕਰਬਲਾ ਆਦਿਕ ਔਰ ਇਸੇ ਤਰ੍ਹਾਂ ਕਾਬਲ ਦੇ ਵਿੱਚ ਦੀ ਹੁੰਦੇ ਹੋਏ ਹਸਨ ਅਬਦਾਲ ਦੀ ਧਰਤੀ 'ਤੇ ਵਾਪਸ ਕਰਤਾਰਪੁਰ ਪਹੁੰਚਣਾ ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਕੋਈ ਸਮਾਂ ਫਿਰ ਇੱਥੇ ਟਿਕੇ। ਕੋਈ ਸਮੇਂ ਬਾਅਦ ਗਰੀਬ ਨਵਾਜ ਨੇ ਵੇਖਿਆ ਉਹ ਸਿੱਧ ਲੋਕ ਜਿਨ੍ਹਾਂ ਦੇ ਨਾਲ ਸੁਮੇਰ ਪਰਬਤ 'ਤੇ ਚਰਚਾ ਹੋਈ ਸੀ, ਪਹਿਲੀ ਉਦਾਸੀ ਦੇ ਸਮੇਂ ਵਿੱਚ ਸਰ ਸਿੰਘ ਜੀ ਗੋਰਖਪੁਰ ਗੋਰਖਨਾਥ ਦੇ ਚੇਲੇ ਆਦਿਕ ਜਿਹੜੇ ਸਨ ਉਹਨਾਂ ਦੇ ਨਾਲ ਵੀ ਚਰਚਾ ਹੋਈ ਸੀ ਔਰ ਉਸ ਵੇਲੇ ਜਿਸ ਨੂੰ ਸਰ ਸਿੰਘ ਜੀ ਗੋਰਖ ਮਤਾ ਅਸਥਾਨ ਨੂੰ ਕਿਹਾ ਜਾਂਦਾ ਸੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ 'ਚ ਅੱਜ ਕੱਲ੍ਹ ਸ਼੍ਰੀ ਨਾਨਕ ਮਤਾ ਉਹ ਅਸਥਾਨ ਹੈ, ਗਰੀਬ ਨਵਾਜ ਦੀ ਚਰਨ ਛੋਹ ਪ੍ਰਾਪਤ ਹੈ। ਉੱਥੇ ਗਰੀਬ ਨਵਾਜ ਨੇ ਸਿੱਧ ਲੋਕਾਂ ਦੇ ਮਨਾਂ 'ਚੋਂ ਭਰਮ ਭੁਲੇਖੇ ਦੂਰ ਕੀਤੇ ਸਨ, ਲੇਕਿਨ ਫੱਗਣ ਦੇ ਦਿਨਾਂ ਦੇ ਵਿੱਚ ਫੱਗਣ ਵਾਲੀ ਚੌਦਸ ਨੂੰ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਮਨਾਇਆ ਜਾਂਦਾ। ਹਿੰਦੂ ਲੋਕ ਉਹ ਮਹਾਨ ਸਤਿਕਾਰਯੋਗ ਦਿਨ ਜਾਣ ਕੇ ਜਿਹੜੇ ਸਿੱਧ ਲੋਕ ਨੇ ਇਹ ਸ਼ਿਵਜੀ ਦੇ ਉਪਾਸ਼ਕ ਨੇ ਇਸ ਦਿਨ ਨੂੰ ਬੜੇ ਉਚੇਚੇ ਤੌਰ 'ਤੇ ਮਨਾਉਂਦੇ ਨੇ। ਬਟਾਲੇ ਨੂੰ ਕਦੇ ਤੁਸੀਂ ਬਹੁਤਿਆਂ ਨੇ ਵੇਖਿਆ ਹੋਵੇਗਾ, ਬਟਾਲੇ ਤੋਂ ਜਲੰਧਰ ਨੂੰ ਜਾਈਏ ਤਾਂ ਰਸਤੇ ਵਿੱਚ 5 ਕੁ ਮੀਲ ਬਟਾਲੇ ਤੋਂ ਬਾਹਰ ਇੱਕ ਵੱਡਾ ਅਸਥਾਨ ਬਣਿਆ ਹੋਇਆ ਜਿਸ 'ਤੇ ਸ਼ਿਵਜੀ ਦਾ ਮੰਦਰ ਬਣਿਆ ਹੋਇਆ ਮਹਾਂਦੇਵ ਦਾ। ਛੋਟਾ ਜਿਹਾ ਤਲਾਬ ਹੈ ਅਤੇ ਉਸ ਤਲਾਬ ਦੇ ਅੰਦਰ ਮੰਦਰ ਬਣਿਆ ਹੋਇਆ। ਉੱਥੇ ਸ਼ਿਵਰਾਤਰੀ ਦਾ ਮੇਲਾ ਹਰ ਸਾਲ ਬੜੀ ਧੂਮਧਾਮ ਦੇ ਨਾਲ ਯੋਗੀ ਲੋਕ ਸਿੱਧ ਲੋਕ ਇਕੱਠੇ ਹੋ ਕੇ ਮਨਾਉਂਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੀ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਉਸ ਅਚਲ ਸਾਹਿਬ ਅਸਥਾਨ ਜੋ ਸਤਿਗੁਰਾਂ ਦੀ ਯਾਦ 'ਚ ਬਣਿਆ ਹੋਇਆ ਸਿੱਧ ਮੰਡਲੀ ਨੂੰ ਨਿਹਾਲ ਕਰਨ ਵਾਸਤੇ ਮੇਲੇ ਤੇ ਤਮਾਮ ਲੋਕ ਇਕੱਠੇ ਹੁੰਦੇ ਨੇ। ਉਹਨਾਂ ਲੋਕਾਂ ਦੇ ਮਨਾਂ 'ਚੋਂ ਹੋਰ ਭਰਮ ਭੁਲੇਖੇ ਦੂਰ ਕਰਨ ਵਾਸਤੇ ਗਰੀਬ ਨਵਾਜ ਕਰਤਾਰਪੁਰ ਤੋਂ ਚੱਲੇ। ਉਹ ਅਸਥਾਨ ਕਰਤਾਰਪੁਰ ਤੋਂ ਤਕਰੀਬਨ ਕੋਈ 25 ਕੁ ਪੁਰਾਣੇ ਮੀਲ ਦੀ ਵਿੱਥ 'ਤੇ ਹੈ ਔਰ ਕਰਤਾਰਪੁਰ ਅੱਜ ਕੱਲ੍ਹ ਪਾਕਿਸਤਾਨ ਦੇ ਅੰਦਰ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਿਵਰਾਤਰੀ ਦਾ ਮੇਲਾ ਜਾਣ ਕੇ ਉੱਥੇ ਆਣ ਪਹੁੰਚੇ ਔਰ ਗੁਰੂ ਨਾਨਕ ਸਾਹਿਬ ਨੇ ਥਾਵਾਂ ਥਾਂ 'ਤੇ ਪਹੁੰਚ ਕੇ ਜਿਹੜੇ ਲੋਕਾਂ ਦੇ ਮਨਾਂ 'ਚੋਂ ਭੁਲੇਖੇ ਦੂਰ ਕੀਤੇ ਸਨ, ਐਸਾ ਲੋਕ ਪ੍ਰਭਾਵਿਤ ਹੋਏ ਕਿ ਸਿੱਧ ਲੋਕਾਂ ਦੇ ਕੋਲ ਜਾਣ ਦੀ ਬਜਾਏ ਜਿੱਥੇ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਸੁਭਾਏ ਮਾਨ ਸਨ, ਉੱਥੇ ਸਾਰੇ ਲੋਕ ਗਰੀਬ ਨਵਾਜ ਦੀ ਮੁਬਾਰਕ ਰਸਾਂ ਤੋਂ ਬਚਨ ਸੁਣਨ ਵਾਸਤੇ ਇਕੱਤਰ ਹੋ ਰਹੇ ਨੇ ਔਰ ਥਾਵਾਂ ਥਾਵਾਂ ਦੇ ਹੋਰ ਲੋਕ ਵੀ, ਕਈ ਧਰਮਾਂ ਦੇ ਵੀ ਉੱਥੇ ਲੋਕ ਪਹੁੰਚੇ। ਰਾਸ ਧਾਰੀਏ ਲੋਕ ਵੀ ਰਾਸ ਪਾਉਣ ਵਾਸਤੇ ਉੱਥੇ ਨੱਚਣ ਟੱਪਣ ਵਾਸਤੇ ਰਾਸਾਂ ਪਾ ਰਹੇ ਸਨ। ਉਹਨਾਂ ਲੋਕਾਂ ਨੂੰ ਵੇਖਣ ਵਾਸਤੇ, ਗੁਰੂ ਕੇ ਬਚਨ ਸੁਣਨ ਵਾਸਤੇ ਲੋਕ ਜਦੋਂ ਉੱਥੇ ਇਕੱਠੇ ਹੋਏ, ਸਿੱਧ ਲੋਕਾਂ ਨੇ ਬੜੀ ਭਾਰੀ ਇਸ ਗੱਲ ਦੀ ਈਰਖਾ ਮਨਾਈ। ਉਹਨਾਂ ਲੋਕਾਂ ਦਾ ਜਿਹੜੇ ਰਾਸ ਧਾਰੀਏ ਸੀ, ਉਹਨਾਂ ਦਾ ਪਿਆ ਹੋਇਆ ਲੋਟਾ ਰੱਖਿਆ ਹੋਇਆ ਉਹ ਚੁੱਕ ਕੇ ਲੁਕਾ ਲਿਆ। ਜਦੋਂ ਉਹਨਾਂ ਵਿਚਾਰਿਆਂ ਦਾ ਜਿੱਥੇ ਲੋਕ ਪੈਸੇ ਪਾਉਂਦੇ ਸੀ, ਰੱਖਦੇ ਸੀ ਉਹ ਲੋਟੇ ਵਿੱਚ, ਜਦੋਂ ਉਹ ਚੁੱਕ ਕੇ ਲੁਕਾ ਲਿਆ, ਉਹਨਾਂ ਵਿਚਾਰਿਆਂ ਨੱਚਣਾ ਟੱਪਣਾ ਰਾਸ ਪਾਉਣੀ ਭੁੱਲ ਗਈ। ਉਹਨਾਂ ਨੇ ਆ ਕੇ ਵੇਖਿਆ ਲੋਟਾ ਲੱਭ ਨਹੀਂ ਰਿਹਾ। ਭਗਤੀਆਂ ਪਾਈ ਭਗਤ ਆਣ ਜੋਗੀ ਲੋਟਾ ਲਿਆ ਛਪਾਈ, ਭਾਈ ਗੁਰਦਾਸ ਸਾਹਿਬ ਦੇ ਬਚਨ ਆਉਂਦੇ ਨੇ। ਲੇਕਿਨ ਉਹਨਾਂ ਭਗਤੀਆਂ ਰਾਸ ਧਾਰੀਆਂ ਨੂੰ ਰਾਸ ਪਾਉਣੀ ਭੁੱਲ ਕੇ ਵਿਚਾਰਿਆਂ ਲੋਟਾ ਗਵਾਚ ਗਿਆ। ਆਖਿਰਕਾਰ ਲੋਟਾ ਲੱਭ ਨਹੀਂ ਰਿਹਾ, ਇਹਨਾਂ ਸਿੱਧਾਂ ਨੇ ਲੁਕਾਇਆ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਲੋਟਾ ਉਹਨਾਂ ਦਾ ਵਾਪਸ ਕਰ ਦੇਣਾ ਚਾਹੀਦਾ ਹੈ। ਸੋ ਗਰੀਬ ਨਵਾਜ ਨੇ ਲੋਟਾ ਵਾਪਸ ਕਰਵਾਇਆ। ਲੋਕਾਂ ਦੇ ਮਨਾਂ 'ਚ ਹੋਰ ਸਿੱਧਾਂ ਪ੍ਰਤੀ ਨਫ਼ਰਤ ਪੈਦਾ ਹੋਈ। ਇਹਨਾਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਬੜੇ ਡਰਾਮੇ, ਬੜੀਆਂ ਕਰਾਮਾਤਾਂ, ਬੜੀਆਂ ਸ਼ਕਤੀਆਂ ਵਿਖਾਉਣ ਦਾ ਯਤਨ ਕੀਤਾ ਤਾਂ ਕਿ ਸਮਾਜ ਦੇ ਲੋਕਾਂ ਨੂੰ ਸ਼ਕਤੀਆਂ ਵਿਖਾ ਕੇ ਆਪਣੇ ਨਾਲ ਜੋੜਿਆ ਜਾ ਸਕੇ। ਬੜੀਆਂ ਸ਼ਕਤੀਆਂ ਵਿਖਾਉਣ ਲੱਗੇ, ਭੰਗਰਨਾਥ ਆਕਾਸ਼ ਨੂੰ ਉੱਡਿਆ ਫਿਰੇ। ਸਤਿਗੁਰਾਂ ਨੇ ਖੜਾਵ ਨੂੰ ਇਸ਼ਾਰਾ ਕੀਤਾ, ਸਿਰ ਵਿੱਚ ਵੱਜੀ ਅਕਲ ਟਿਕਾਣੇ ਆ ਗਈ, ਜੜ ਥੱਲੇ ਆ ਗਿਆ ਔਰ ਬੜੀਆਂ ਕਰਾਮਾਤਾਂ ਵਿਖਾਉਣ ਦਾ ਯਤਨ ਕੀਤਾ, ਪਰ ਸਤਿਗੁਰਾਂ ਨੂੰ ਕੌਣ ਸੀ ਜਿਹੜਾ ਡੁਲਾ ਸਕਦਾ ਸੀ। ਹਰੇਰੀਆਂ ਵਗਾਉਣੀਆਂ, ਹੋਰ ਕਈ ਤਰ੍ਹਾਂ ਦੇ ਚਰਿੱਤਰ ਕਰਨੇ। ਆਖਿਰਕਾਰ ਗਰੀਬ ਨਵਾਜ ਨੇ ਸਾਰੇ ਸਿੱਧਾਂ ਦੀ ਸ਼ਕਤੀ ਖੋਹ ਲਈ। ਇਹਨਾਂ ਨੇ ਹਨੇਰੀ ਵਗਾਈ ਸੀ ਔਰ ਉਸ ਸਮੇਂ ਸਤਿਗੁਰਾਂ ਨੇ ਸਾਰੀ ਸ਼ਕਤੀ ਇਹਨਾਂ ਦੀ ਖੋਹ ਲਈ, ਖਿੱਚ ਲਈ। ਇਹ ਸਾਰੇ ਉਸ ਲਈ ਸ਼ਕਤੀ ਤੋਂ ਰਹਿਤ ਹੋ ਕੇ ਬੜੇ ਨਿਮੂ ਝੋਣੇ ਜਿਹੇ ਹੋ ਕੇ ਬੈਠੇ ਹੋਏ ਸਨ। ਇੱਕ ਅਜਿੱਤਾ ਰੰਧਾਵਾ ਗੁਰੂ ਕਾ ਸਿੱਖ ਹੈ, ਜਿਹੜਾ ਉਹ ਸ਼ਿਵਜੀ ਦੇ ਯਾਦ 'ਚ ਅਸਥਾਨ ਬਣਿਆ ਹੋਇਆ ਤਲਾਬ ਹੈ, ਉਸ ਤਲਾਬ ਦੇ ਵਿੱਚ ਚਾਦਰ ਪਾ ਕੇ ਸਾਰ ਸਿੰਘ ਜੀ ਉੱਪਰ ਐਂ ਤਰਿਆ ਫਿਰਦਾ ਸੀ ਜਿਵੇਂ ਬੇੜੀ 'ਚ ਕੋਈ ਬੈਠਾ ਹੋਵੇ। ਹਨੇਰੀ ਦੇ ਕਾਰਨ ਕੋਈ ਜਾਨਵਰ ਪੰਛੀ ਵਿਚਾਰੇ ਤਲਾਬ ਵਿੱਚ ਡੁੱਬ ਕੇ ਮਰ ਗਏ ਸਨ। ਉਹਨਾਂ ਨੂੰ ਫੜਦਾ, ਡਿੱਗਿਆ ਮਰਿਆ ਹੋਇਆਂ ਨੂੰ ਪਾਣੀ ਵਿੱਚੋਂ ਕੱਢਦਾ ਤਾਂ ਉਹਨੂੰ ਸਿੱਟ ਦਿੰਦਾ, ਸ਼ਕਤੀ ਨਾਲ ਜਿਉਂਦੇ ਕਰ ਕਰਕੇ ਉਡਾਈ ਜਾਂਦਾ। ਸਤਿਗੁਰਾਂ ਨੇ ਵੇਖਿਆ ਇਹ ਕੌਣ ਹੈ ਜਿਹੜਾ ਸ਼ਕਤੀ ਵਿਖਾ ਰਿਹਾ ਹੈ, ਤਾਂ ਉਸ ਵੇਲੇ ਕੋਲ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਸੇਵਕ ਹੈ ਅਜਿੱਤਾ ਰੰਧਾਵਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਲ ਬੁਲਾਇਆ, ਉਹਦੀ ਵੀ ਸ਼ਕਤੀ ਖਿੱਚ ਲਈ, ਕੋਲ ਬਿਠਾ ਲਿਆ। ਰਾਮਗੜੀਆ ਬਰਾਦਰੀ ਨਾਲ ਸੰਬੰਧਿਤ ਮਿਸਤਰੀ ਸਿੱਖ ਘਰਾਣੇ ਦਾ ਉਹ ਸਤਿਗੁਰਾਂ ਦੀ ਸੇਵਾ ਵਿੱਚ 12 ਸਾਲ ਦਾ ਆਪਣਾ ਪੁੱਤਰ ਲੈ ਕੇ ਹਾਜ਼ਰ ਹੋਇਆ। ਉਸ ਦਾ ਨਾਮ ਸੀ ਭਾਈ ਸੰਗਤਿਆ। ਸਤਿਗੁਰਾਂ ਦੇ ਕੋਲ ਲਿਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੀ ਵੀ ਘਰ ਵਿੱਚ ਔਲਾਦ ਹੁੰਦੇ ਸੀ ਉਹ ਗੁਜ਼ਰ ਜਾਂਦੇ ਸੀ। ਬੜੇ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਕੀਤੀ, ਬੜੇ ਇਸੇ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਵਾਈਆਂ, ਪਰ ਕਿਤੇ ਵੀ ਸੁੱਖਣਾ ਪੂਰੀ ਨਾ ਹੋਈ। ਜਦੋਂ ਆਪ ਜੀ ਦਾ ਤੇਜ ਪ੍ਰਤਾਪ ਸੁਣਿਆ ਉਦੋਂ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ ਕਿ ਜੇ ਮੇਰੀ ਔਲਾਦ ਬਚ ਜਾਵੇ, ਪੁੱਤਰ ਮੇਰਾ ਕਾਇਮ ਰਵੇ, ਮੈਂ ਇਹ ਤੁਹਾਡੀ ਸੇਵਾ ਵਿੱਚ ਹਾਜ਼ਰ ਕਰ ਦੇਵਾਂਗਾ। ਸੱਚੇ ਪਾਤਸ਼ਾਹ ਇਹ 12 ਸਾਲ ਦਾ ਹੋ ਗਿਆ ਹੈ, ਮੈਂ ਆਪ ਜੀ ਦੇ ਚਰਨਾਂ 'ਚ ਸੇਵਾ ਕਰਨ ਵਾਸਤੇ ਇਹ ਪੁੱਤਰ ਨੂੰ ਲੈ ਕੇ ਹਾਜ਼ਰ ਹੋਏ ਹੈ। ਗਰੀਬ ਨਵਾਜ ਨੇ ਪੁੱਛਿਆ ਕੀ ਨਾਮ ਹੈ? ਕਹਿਣ ਲੱਗਾ ਜੀ ਸੰਗਤਿਆ। ਸਤਿਗੁਰੂ ਕਹਿਣ ਲੱਗੇ ਕਾਕਾ ਜੋ ਹੁਕਮ ਕਰੀਏ ਮੰਨੇਗਾ? ਕਹਿਣ ਲੱਗਾ ਮਹਾਰਾਜ ਸੇਵਕ ਹਾਂ ਤੇ ਸੇਵਕ ਦਾ ਕੰਮ ਹੈ ਆਗਿਆ ਦਾ ਪਾਲਣ ਕਰਨਾ। ਮੁਸਕਰਾਉਂਦੇ ਹੋਏ ਗਰੀਬ ਨਵਾਜ਼ ਸਾਹਮਣੇ ਲੱਕੜਾਂ ਦਾ ਢੇਰ ਸੀ। ਸਤਿਗੁਰੂ ਕਹਿਣਗੇ ਚੰਗਾ ਆਚੇਖਾ ਬਣੀ ਹੋਈ ਹੈ, ਵਿੱਚ ਪੈ ਜਾ, ਬਾਹਰੋਂ ਅੱਗ ਲਾ ਦਿੰਦੇ ਆ, ਸੜ ਜਾ। ਉਹ ਉਸੇ ਲਈ ਸਾਰ ਸੰਗੀ ਸਤਿਗੁਰਾਂ ਦਾ ਬਚਨ ਮੰਨਦਾ ਹੋਇਆ ਅੱਗ ਵਿੱਚ ਪੈ ਗਿਆ, ਪਰ ਉਸ ਨੂੰ ਸੇਕ ਤੱਕ ਨਹੀਂ ਲੱਗਾ। ਐਸੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੋਈ, ਦੋ ਪਹਿਰ ਤੱਕ ਬੈਠਾ ਰਿਹਾ। ਸਤਿਗੁਰਾਂ ਨੇ ਆਖਿਆ ਬਾਹਰ ਆ ਜਾ, ਬਾਹਰ ਆ ਗਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਘੁੱਟ ਕੇ ਗਲ ਨਾ ਲਾਇਆ। ਸਤਿਗੁਰੂ ਕਹਿਣਗੇ ਨਿਰੰਕਾਰ ਦੀਆਂ ਤੇਰੇ ਤੇ ਰਹਿਮਤਾਂ ਹੋਈਆਂ, ਸਦਾ ਵਾਸਤੇ ਚੜ੍ਹਦੀ ਕਲਾ ਵਿੱਚ ਰਵੇਂ। ਸਤਿਗੁਰੂ ਦੀਆਂ ਮਹਾਨ ਇਸੇ ਤਰ੍ਹਾਂ ਸਾਰ ਸੰਗਤ ਜੀ ਅਸੀਸਾਂ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ। ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਰਿਧੀਆਂ ਸਿੱਧੀਆਂ ਬੇਅੰਤ ਭੰਡਾਰੇ ਅਕਾਲ ਪੁਰਖ ਦੇ ਦਰੋਂ ਤੈਨੂੰ ਪ੍ਰਾਪਤ ਹੋਏ ਨੇ। ਬੇਅੰਤ ਸ਼ਕਤੀ ਗਰੀਬ ਨਵਾਜ਼ ਨੇ ਕਿਰਪਾ ਕਰਕੇ ਦਿੱਤੀ। ਤਿੰਨਾਂ ਕਾਲਾਂ ਦੀ ਸੋਝੀ ਹੋ ਗਈ ਭਾਈ ਸੰਗਤ ਜੀ ਨੂੰ। ਸਤਿਗੁਰੂ ਕਹਿਣਗੇ ਦੱਸ ਭਾਈ ਸੰਗਤ ਗਿਆ, ਕਾਕਾ ਕੀ ਚਾਹੁੰਦਾ, ਹੋਰ ਕੋਈ ਮਨ ਦੀ ਇੱਛਾ ਤਮੰਨਾ ਹੈ ਤਾਂ ਦੱਸ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੋਰ ਤਾਂ ਕੋਈ ਇੱਛਾ ਨਹੀਂ, ਜੇ ਆਪ ਜੀ ਪ੍ਰਸੰਨ ਹੋਏ ਹੋ ਤਾਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ। ਸਤਿਗੁਰੂ ਕਹਿਣਗੇ ਦੱਸ ਕੀ ਕਹਿਣਾ ਚਾਹੁੰਦਾ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਆਪ ਤਾਂ ਸਮੁੰਦਰ ਹੋ, ਆ ਲੋਕਾਂ ਕੋਲ ਚੰਦ ਬੂੰਦਾਂ ਵਿਚਾਰਿਆਂ ਕੋਲ ਸ਼ਕਤੀਆਂ ਦੀ ਸੇਮ, ਇਹਨਾਂ ਦੀਆਂ ਚੰਦ ਬੂੰਦਾਂ ਸ਼ਕਤੀ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣ ਲੱਗਾ, ਤੇ ਸੱਚੇ ਪਾਤਸ਼ਾਹ ਇਹਨਾਂ ਵਿਚਾਰਿਆਂ ਦਾ ਰੋਟੀ ਟੁੱਕ ਚੱਲਿਆ ਹੋਇਆ, ਕਿਰਪਾ ਕਰੋ ਇਹਨਾਂ ਦੀ ਸ਼ਕਤੀ ਇਹਨਾਂ ਨੂੰ ਵਾਪਸ ਦੇ ਦਿਓ। ਸਤਿਗੁਰੂ ਕਹਿਣਗੇ ਅਸੀਂ ਇਹਨਾਂ ਦੀ ਸ਼ਕਤੀ ਕੋਲੋਂ ਕੀ ਕਰਾਉਣਾ ਸੀ, ਇਹ ਤਾਂ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਨੇ, ਇਹਨਾਂ ਨੂੰ ਅਗਲ ਟਿਕਾਣੇ ਲਿਆਉਣ ਦਾ ਹੀ ਇਹ ਸਮਝਾਉਣ ਦਾ ਕਾਰਨ ਸੀ। ਲੇਕਿਨ ਭਾਈ ਸੰਗਤੀਏ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰਾਂ ਨੇ ਉਹਨਾਂ ਸਿੱਧ ਲੋਕਾਂ ਨੂੰ ਵਾਪਸ ਉਹ ਸ਼ਕਤੀ ਦੇ ਦਿੱਤੀ। ਆਖਿਰਕਾਰ ਸਿੱਧਾਂ ਨੇ ਬੜੀਆਂ ਗੋਸ਼ਟ ਚਰਚਾ ਕਰਨ ਤੋਂ ਜਦੋਂ ਹਾਰ ਗਏ, ਕਹਿਣਾ ਪਿਆ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਕਿਹਾ, ਸਤਿਗੁਰੂ ਜੀ ਭਾਈ ਗੁਰਦਾਸ ਸਾਹਿਬ ਦੇ ਜਿਵੇਂ ਬਚਨ ਨੇ, ਸਿੱਧ ਬੋਲਣ ਸੁੱਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਉਂ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਚਲ ਸਾਹਿਬ ਜਿਹੜਾ ਬਟਾਲੇ ਦੇ ਨੇੜੇ ਅਸਥਾਨ ਬਣਿਆ ਹੋਇਆ, ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚ ਕਰਕੇ ਗਰੀਬ ਨਵਾਜ਼ ਨੇ ਉੱਥੋਂ ਦੇ ਲੋਕਾਂ ਨੂੰ ਨਿਹਾਲ ਕੀਤਾ। 52 ਸਾਲ ਦੀ ਉਸ ਹਜ਼ੂਰ ਦੀ ਆਰਜ਼ੂ ਹੋ ਚੁੱਕੀ ਸੀ। ਸੋ ਉੱਥੋਂ ਅੱਗੇ ਸਾਰ ਸੰਗਤ ਜੀ ਇੱਥੋਂ ਗਰੀਬ ਨਵਾਜ਼ ਚੱਲਦੇ ਹੋਏ ਉਪਦੇਸ਼ ਦਿੰਦੇ ਦਿੰਦੇ ਮੁਲਤਾਨ ਪਹੁੰਚੇ ਸੀ, ਜਿੱਥੋਂ ਦਾ ਬਾਦਸ਼ਾਹ ਦਸਤਗੀਰ ਹੋਇਆ। ਗਰੀਬ ਨਵਾਜ਼ ਨੇ ਉਹਨੂੰ ਮੁਲਤਾਨ ਦੀ ਧਰਤੀ ਤੇ ਜਾ ਕੇ ਤਾਰਿਆ ਸੀ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਭਾਵ ਭਗਤੀ ਕਰਨ ਦਾ, ਵਾਹਿਗੁਰੂ, ਉਹ ਬਗਦਾਦ ਵਿੱਚ ਹੋਇਆ ਮੁਲਤਾਨ, ਜਿਹੜਾ ਪੀਰੀਪੁਰ ਮੁਲਤਾਨ ਵੱਜਦਾ ਸੀ ਸ਼ਹਿਰ, ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਭਾਵ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਜਦੋਂ ਮੁਲਤਾਨ ਸ਼ਹਿਰ ਵਿੱਚ ਪਹੁੰਚੇ, ਉੱਥੇ ਪੀਰਾਂ ਦੀ ਧਰਤੀ ਨਾਲ ਭਰਿਆ ਹੋਇਆ ਸ਼ਹਿਰ ਇਲਾਕਾ ਹੈ, ਇੱਕ ਵੱਡਾ ਪਾਰੀ ਦੁੱਧ ਦਾ ਬਰਤਨ ਕਟੋਰਾ ਭਰ ਕੇ ਸਤਿਗੁਰਾਂ ਪਾਸ ਲੈ ਆਏ। ਉਹਦੇ 'ਚ ਹੋਰ ਦੁੱਧ ਪਾਈਏ ਤਾਂ ਡੁੱਲ ਸਕਦਾ ਸੀ, ਕੰਢਿਓ ਕੰਢੀ ਉੱਪਰ ਤੱਕ ਭਰਿਆ ਹੋਇਆ ਸਤਿਗੁਰਾਂ ਦੇ ਕੋਲ ਕਟੋਰਾ ਦੁੱਧ ਦਾ ਲੈ ਜਾਂਦਾ। ਸਤਿਗੁਰਾਂ ਨੇ ਬਗਲ ਵਿੱਚੋਂ ਚੰਬੇਲੀ ਦਾ ਫੁੱਲ ਕੱਢਿਆ, ਦੁੱਧ ਦੇ ਉੱਪਰ ਤਾਰ ਦਿੱਤਾ, ਉਹ ਕਟੋਰਾ ਵਾਪਸ ਕਰ ਦਿੱਤਾ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਦੁੱਧ ਲੈ ਕੇ ਆਏ ਸੀ, ਆਪ ਜੀ ਨੇ ਪੀਤਾ ਕਿਉਂ ਨਹੀਂ, ਛਕਿਆ ਕਿਉਂ ਨਹੀਂ, ਇਹ ਭਰਿਆ ਹੋਇਆ ਕਟੋਰਾ ਦੁੱਧ ਦਾ ਆ ਫੁੱਲ ਤਾਰ ਕੇ ਵਾਪਸ ਕਿਉਂ ਕਰ ਦਿੱਤਾ, ਇਹ ਕੀ ਦੁੱਧ ਛਕਣ ਵਾਸਤੇ ਨਹੀਂ ਸੀ ਲੈ ਕੇ ਆਏ? ਸਤਿਗੁਰੂ ਕਹਿਣਗੇ ਬਿਲਕੁਲ ਨਹੀਂ। ਫਿਰ ਸੱਚੇ ਪਾਤਸ਼ਾਹ ਕਾਰਨ ਕੀ, ਇਹ ਦੁੱਧ ਦਾ ਕਟੋਰਾ ਲਿਆਂਦਾ ਫਿਰ ਵਾਪਸ ਚਲਾ ਗਿਆ, ਕਾਰਨ ਕੀ? ਸਤਿਗੁਰੂ ਕਹਿਣਗੇ ਭਾਈ ਮਰਦਾਨੇ ਆ, ਇਹ ਦੁੱਧ ਦਾ ਕਟੋਰਾ ਉੱਪਰ ਤੱਕ ਭਰਿਆ ਹੋਇਆ, ਜਿਹਦੇ 'ਚ ਚੰਦ ਕ ਬੂੰਦਾਂ ਵਿੱਚ ਦੁੱਧ ਦੀਆਂ ਪਾ ਦਈਏ ਤਾਂ ਡੁੱਲ ਸਕਦਾ ਸੀ, ਜਿਸ ਦਾ ਭਾਵ ਹੈ ਕਿ ਇਹਦੇ ਕਟੋਰੇ ਵਿੱਚ ਹੋਰ ਦੁੱਧ ਦੀ ਕੋਈ ਗੁੰਜਾਇਸ਼ ਨਹੀਂ। ਇਸੇ ਤਰ੍ਹਾਂ ਇਹ ਪੀਰਾਂ ਫਕੀਰਾਂ ਦੇ ਨਾਲ ਭਰਿਆ ਹੋਇਆ ਪੀਰੀਪੁਰ ਮੁਲਤਾਨ ਹੈ, ਤੇ ਇੱਥੇ ਮਹਾਰਾਜ ਹੁਣ ਤੁਹਾਡੇ ਵਰਗੇ ਪੀਰਾਂ ਵਾਸਤੇ ਵੀ ਕੋਈ ਜਗ੍ਹਾ ਨਹੀਂ, ਤੇ ਅਸੀਂ ਉੱਪਰ ਚੰਬੇਲੀ ਦਾ ਫੁੱਲ ਪਾ ਦਿੱਤਾ ਹੈ, ਦੁੱਧ ਨੂੰ ਡੁੱਲਣ ਨਹੀਂ ਦਿੱਤਾ, ਤੇ ਨਾਲ ਦੁੱਧ ਨੂੰ ਉਤਰਾ ਨਹੀਂ ਛੱਡਿਆ, ਖੁਸ਼ਬੂ ਭਰ ਦਿੱਤੀ ਹੈ। ਅਸੀਂ ਇਹਨਾਂ ਲੋਕਾਂ ਨੂੰ ਉੱਤਰ ਦਿੱਤਾ ਹੈ ਕਿ ਅਸੀਂ ਤੁਹਾਨੂੰ ਤੰਗ ਕਰਨ ਵਾਸਤੇ, ਕੱਢਣ ਵਾਸਤੇ ਨਹੀਂ ਇੱਥੇ ਆਏ, ਤੁਹਾਨੂੰ ਦੁਖੀ ਕਰਨ ਵਾਸਤੇ ਨਹੀਂ ਆਏ, ਤੇ ਨਾ ਤੁਹਾਨੂੰ ਅਸੀਂ ਖਾਲੀ ਛੱਡਣਾ, ਨਾ ਤੁਹਾਡੇ ਵਿੱਚ ਵੜਨਾ, ਰਹਿਣਾ ਵੀ ਤੁਹਾਡੇ 'ਚ ਨਿਰਲੇਪ ਹੈ, ਜਿਵੇਂ ਫੁੱਲ ਤਰਦਾ ਨਾ ਉੱਪਰ ਦੁੱਧ ਦੇ ਵਿੱਚ ਡੁੱਬਾ ਨਹੀਂ, ਰਹਿਣਾ ਵੀ ਤੁਹਾਡੇ ਤੋਂ ਨਿਰਲੇਪ ਹੈ, ਤੇ ਫੁੱਲ ਨੇ ਦੁੱਧ ਨੂੰ ਖਾਲੀ ਵੀ ਨਹੀਂ ਛੱਡਿਆ, ਖੁਸ਼ਬੂ ਭਰ ਦਿੱਤੀ ਹੈ, ਤੁਹਾਨੂੰ ਖਾਲੀ ਵੀ ਨਹੀਂ ਛੱਡ ਕੇ ਜਾਵਾਂਗੇ, ਭਗਤੀ ਦੀ ਖੁਸ਼ਬੂ ਭਰ ਕੇ ਜਾਵਾਂਗੇ। ਇਹ ਅਸੀਂ ਇਹਨਾਂ ਲੋਕਾਂ ਨੂੰ ਸਮਝਾਇਆ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਭਾਵ ਭਗਤੀ ਦਾ ਉਪਦੇਸ਼ ਦੇਣਾ। ਔਰ ਗਰੀਬ ਨਵਾਜ਼ ਅੱਗੇ ਸੰਗਤਾਂ ਨੂੰ ਤਾਰਦੇ ਤਾਰਦੇ ਜਾ ਰਹੇ ਸਨ। ਇੱਕ ਮਿਸਤਰੀ ਸਿੱਖ ਵਿਚਾਰਾ ਗਰੀਬ, ਉਹਦੇ ਘਰੇ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਾਮ ਦਾ ਵੇਲਾ ਜਾ ਠਹਿਰੇ ਔਰ ਕਹਿਰਾਂ ਦੀ ਗਰੀਬੀ ਹੈ ਔਰ ਉਸਨੇ ਘਰ ਵਿੱਚ ਆਏ ਹੋਏ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੰਗਰ ਦੀ ਰਾਤ ਸੇਵਾ ਕੀਤੇ ਲੰਗਰ ਛਕਾਇਆ। ਅਗਲੇ ਦਿਨ ਸਾਰ ਸਿੰਘ ਜੀ ਸਤਿਗੁਰੂ ਫੇਰ ਗਰੀਬ ਨਵਾਜ਼ ਚੋਜੀ ਪ੍ਰੀਤ ਉੱਥੇ ਹੀ ਬੈਠੇ ਹੋਏ ਨੇ। ਇੰਨੀ ਗੁੰਜਾਇਸ਼ ਨਹੀਂ ਵਿਚਾਰੇ ਕੋਲ ਸੇਵਾ ਕਰਨ ਦੇ ਔਰ ਘਰ ਦੇ ਜਿਹੜੇ ਕੀਮਤੀ ਕੋਈ ਵਸਤੂ ਹੈਗੀ ਸੀ ਕੋਈ ਭਾਂਡੇ ਉਹ ਵੇਚ ਕੇ ਗੁਰੂ ਕਾ ਲੰਗਰ ਤਿਆਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਵਾਸਤੇ ਲੰਗਰ ਤਿਆਰ ਕੀਤਾ ਜਾਣ ਲੱਗਾ। ਸ਼ਾਮ ਦਾ ਵੇਲਾ ਹੈ, ਸਤਿਗੁਰੂ ਉਸ ਘਰ ਦੇ ਮੁਖੀ ਨੂੰ ਨਾਲ ਲੈ ਕੇ ਸੈਰ ਕਰਨ ਵਾਸਤੇ ਬਾਹਰ ਨੂੰ ਚੱਲ ਪਏ। ਉਹਦੀ ਧਰਮ ਪਤਨੀ ਜਿਹੜੀ ਸੀ ਉਹ ਲੰਗਰ ਤਿਆਰ ਕਰੀ ਜਾ ਰਹੀ ਹੈ ਔਰ ਚੁੱਲ੍ਹੇ ਦੇ ਅੱਗੇ ਆਪਣੇ ਛੋਟੇ ਜਿਹੇ ਬਾਲਕ ਨੂੰ ਬਿਠਾਇਆ ਹੋਇਆ। ਅੰਦਰੋਂ ਕੋਈ ਕੀਮਤੀ ਅੰਦਰੋਂ ਕੋਈ ਵਸਤੂ ਫੜਨ ਵਾਸਤੇ ਗਈ, ਬੱਚੇ ਨੇ ਅੱਗ ਨੂੰ ਚਮਕੀਲੀ ਜਾਣ ਕੇ ਐਸੀ ਕਿਲਕਾਰੀ ਮਾਰੀ ਅੱਗ ਦੇ ਵਿੱਚ ਪੈ ਕੇ ਸੜ ਗਿਆ। ਜਿੰਨੇ ਚਿਰ ਨੂੰ ਵਿਚਾਰੀ ਉਹ ਆਈ ਉਹਨੇ ਚਿਰ ਮੌਤ ਹੋ ਚੁੱਕੇ ਸੀ। ਖਿਆਲ ਕੀਤਾ ਜੇ ਹੁਣ ਰੋਈ ਤੋ ਹੋਈ ਤਾਂ ਇਹ ਤਾਂ ਜੋ ਪਾਣਾ ਵਾਪਰਨਾ ਸੀ ਵਾਪਰ ਗਿਆ ਹੈ, ਰੱਬ ਦੇ ਫਕੀਰ ਨਾਰਾਜ਼ ਹੋ ਕੇ ਚਲੇ ਜਾਣਗੇ, ਸੇਵਾ ਕਰਨੀ ਚਾਹੀਦੀ ਹੈ। ਸੋ ਉਹ ਸਮੇਂ ਉਹਨੂੰ ਰੂਹ ਚ ਲਪੇਟ ਕੇ ਪੁੱਤਰ ਨੂੰ ਬਸਤਰ ਚ ਅੰਦਰ ਲਿਜਾ ਕੇ ਪਾ ਦਿੱਤਾ, ਗੁਰੂ ਕਾ ਲੰਗਰ ਤਿਆਰ ਕੀਤਾ। ਗਰੀਬ ਨਵਾਜ਼ ਬਾਹਰੋਂ ਆਏ, ਜਦੋਂ ਘਰ ਵਾਲੇ ਨੂੰ ਅੰਦਰ ਵਾੜ ਕੇ ਦੱਸ ਦਿੱਤਾ ਕਿ ਪਤੀ ਦੇਵ ਹੈ, ਜੋ ਕੁਝ ਪਾਣਾ ਵਾਪਰਨਾ ਸੀ ਉਹ ਨਿਰੰਕਾਰ ਦਾ ਵਾਪਰ ਚੁੱਕਾ, ਹੁਣ ਰੋਇਆਂ ਤੋਹਿਆਂ ਗੱਲ ਨਹੀਂ ਬਣੇਗੀ, ਰੱਬ ਦੇ ਫਕੀਰ ਆਪਣੇ ਘਰੇ ਆਏ ਨੇ, ਇਹਨਾਂ ਨੂੰ ਲੰਗਰ ਛਕਾਉਣਾ ਸੇਵਾ ਕਰਨੀ ਚਾਹੀਦੀ ਹੈ। ਇਹ ਪੁਰਾਣੇ ਸਮੇਂ 'ਚ ਬੜੀਆਂ ਰੋ ਰੀਤਾਂ ਬੜੀਆਂ ਚੰਗੀਆਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਇਹ ਤਕਰੀਬਨ ਮਾਮਲਾ ਸਾਫ਼ ਜਿਹਾ ਹੋ ਗਿਆ। ਗੁਰੂ ਕਿਰਪਾ ਕਰੇ ਇਹ ਰੋ ਰੀਤਾਂ ਪਰੰਪਰਾ ਪੁਰਾਣੀਆਂ ਬਣੀਆਂ ਰਹਿਣ। ਸੋ ਉਸ ਸਮੇਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਲੰਗਰ ਛਕਾਉਣ ਲੱਗੇ, ਥਾਲ ਪਰੋਸ ਕੇ ਲਿਆਂਦਾ, ਸਤਿਗੁਰਾਂ ਦੇ ਅੱਗੇ ਰੱਖਿਆ ਤੇ ਗਰੀਬ ਨਵਾਜ਼ ਨੂੰ ਬੇਨਤੀ ਕੀਤੀ, ਮਹਾਰਾਜ ਲੰਗਰ ਛਕੋ। ਸਤਿਗੁਰੂ ਕਹਿਣਗੇ ਛਕਦੇ ਹੈ। ਉਹਨਾਂ ਦੋਹਾਂ ਜੀਆਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਕਹਿਣਗੇ ਆ ਛੋਟਾ ਜਿਹਾ ਬਾਲਕ ਇੱਥੇ ਖੇਡਦਾ ਸੀ, ਉਹਨੂੰ ਸਾਡੇ ਪਾਸ ਲੈ ਕੇ ਆਓ। ਬੇਨਤੀ ਕੀਤੀ ਜੀ, ਉਹ ਤਾਂ ਸੁੱਤਾ ਹੋਇਆ, ਸੌਂ ਗਿਆ, ਖੇਡਦਾ ਖੇਡਦਾ ਕੱਚੀ ਨੀਂਦ ਹੈ ਜੀ, ਹੁਣ ਠਾਇਆ ਤੇ ਉੱਠ ਕੇ ਰੋਣ ਲੱਗ ਪਵੇਗਾ, ਤੁਸੀਂ ਲੰਗਰ ਛਕ ਲਓ, ਫਿਰ ਤੁਹਾਨੂੰ ਕੋਲ ਲੈ ਆਵਾਂਗੇ। ਸਤਿਗੁਰੂ ਕਹਿਣਗੇ ਕੋਈ ਗੱਲ ਨੀ, ਤੁਸੀਂ ਉਠਾ ਲਿਆਓ, ਅਸੀਂ ਫੇਰ ਲੰਗਰ ਛਕਾਂਗੇ, ਉਹਨੂੰ ਉਠਾ ਕੇ ਸਾਡੇ ਕੋਲ ਲੈ ਕੇ ਆਓ। ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਰੱਬ ਦੇ ਪਿਆਰਿਓ, ਉਹ ਹੁਣੇ ਸੁੱਤਾ ਹੈ, ਹੁਣੇ ਠਾ ਦਿੱਤਾ ਤਾਂ ਰੋਵੇਗਾ, ਲੰਗਰ ਛਕ ਲਓ, ਫਿਰ ਅਸੀਂ ਤੁਹਾਨੂੰ ਮਿਲਾ ਦੇਵਾਂਗੇ, ਲੈ ਆਵਾਂਗੇ ਬਾਲਕ ਨੂੰ। ਸਤਿਗੁਰੂ ਤੀਸਰੀ ਵਾਰੀ ਹੁਕਮ ਕੀਤਾ, ਕਹਿਣਗੇ ਉਹਨਾਂ ਚਿਰ ਲੰਗਰ ਨਹੀਂ ਛਕਣਾ ਜਿੰਨਾ ਚਿਰ ਉਸ ਬਾਲਕ ਨੂੰ ਸਾਡੇ ਕੋਲ ਲੈ ਕੇ ਨਹੀਂ ਆਉਂਦੇ। ਦੋਹਾਂ ਹੀ ਪਤੀ ਤੇ ਸਤੀ ਨੇ ਗਲ 'ਚ ਪੱਲੂ ਪਾਇਆ, ਹੱਥ ਜੋੜੇ, ਸਤਿਗੁਰੂ ਜੀ ਹੇ ਪਰਮੇਸ਼ਰ ਦੇ ਪਿਆਰਿਓ, ਉਹ ਬਾਲਕ ਸਾਡਾ ਐਸੀ ਗੂੜੀ ਨੀਂਦ ਵਿੱਚ ਸੌਂ ਚੁੱਕਾ ਹੈ ਜਿਸ ਨੀਂਦ ਵਿੱਚ ਸੌਂ ਕੇ ਕਦੇ ਕੋਈ ਉੱਠਿਆ ਨਹੀਂ, ਅਸੀਂ ਲੋਕ ਨਾ ਉਠਾ ਹੀ ਸਕਦੇ ਹਾਂ। ਸਤਿਗੁਰੂ ਜਾਣਦੇ ਹੋਏ ਕਹਿਣ ਲੱਗੇ ਠੀਕ ਹੈ, ਕੀ ਨਾਮ ਹੈ ਉਹਦਾ? ਬੇਨਤੀ ਕੀਤੀ ਜੀ, ਉਹਦਾ ਨਾਮ ਅਸੀਂ ਸੁਭਾਗਾ ਰੱਖਿਆ ਸੀ। ਸਤਿਗੁਰਾਂ ਨੇ ਆਵਾਜ਼ ਮਾਰੀ, ਸੁਭਾਗਿਆ, ਭਾਗਾਂ ਵਾਲੇ ਤਾਂ ਕਦੇ ਮਰਦੇ ਨਹੀਂ, ਅਮਰ ਹੋ ਜਾਂਦੇ ਨੇ, ਆ ਉੱਠ ਕੇ ਲੰਗਰ ਛਕੀਏ। ਉਹ ਬਾਲਕ ਉੱਠ ਕੇ ਅੰਦਰ ਜਿਉਂਦਾ ਹੋ ਕੇ ਉੱਠ ਕੇ ਸਤਿਗੁਰਾਂ ਦੇ ਪਾਸ ਆਇਆ, ਗਰੀਬ ਨਵਾਜ਼ ਨੇ ਲੰਗਰ ਛਕਿਆ ਤੇ ਉਹਨੂੰ ਵੀ ਛਕਾਇਆ। ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਪਰਿਵਾਰ ਦਾ ਹੋਰ ਸਿਦਕ ਵੱਜ ਗਿਆ ਔਰ ਗਰੀਬ ਨਵਾਜ਼ ਨੇ ਉਹਨਾਂ ਨੇ ਇਹੋ ਨਿਹਾਲ ਕਰਕੇ ਅੱਗੇ ਚਲੇ ਗਏ। ਫਿਰਦੇ ਫਿਰਾਉਂਦੇ ਕਾਫੀ ਸਮੇਂ ਬਾਅਦ ਗਰੀਬ ਨਵਾਜ਼ ਮੌਜ ਦੇ ਮਾਲਕ ਇੱਕ ਵਾਰ ਫਿਰ ਉਸ ਪਰਿਵਾਰ ਦੇ ਪਾਸ ਪਹੁੰਚ ਗਏ ਜਿਨ੍ਹਾਂ ਨੂੰ ਬੜੀ ਭਾਰੀ ਸ਼ਰਧਾ ਸੀ ਸਤਿਗੁਰਾਂ ਦੇ ਉੱਪਰ, ਪਰ ਘਰ ਦੀ ਮਾਲੀ ਹਾਲਤ ਜਿਉਂ ਦੀ ਤਿਉਂ ਬੜੀ ਕਮਜ਼ੋਰ ਸੀ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਨਿਹਾਲ ਹੋਏ ਔਰ ਗਰੀਬ ਨਵਾਜ਼ ਉੱਥੇ ਠਹਿਰੇ ਨੇ ਸਤਿਗੁਰਾਂ ਵਾਸਤੇ ਲੰਗਰ ਪਾਣੀ ਤਿਆਰ ਕਰਨਾ, ਪਤੀ ਤੇ ਸਤੀ ਨੇ ਸਲਾਹ ਕੀਤੀ ਦੋਹਾਂ ਜੀਆਂ ਨੇ, ਇਹ ਜਿਹੜਾ ਪੁੱਤਰ ਹੈ ਇਹਨੂੰ ਕਿਸੇ ਸ਼ਾਹੂਕਾਰ ਦੇ ਪਾਸ ਮਹੀਨੇ ਦੋ ਮਹੀਨੇ ਵਾਸਤੇ ਨੌਕਰੀ ਤੇ ਰਖਵਾ ਦਈਏ, ਕਿਸੇ ਦੇ ਕੰਮ ਕਾਰ ਕਰਨ ਵਾਸਤੇ ਮਹੀਨੇ ਦੀ ਜਿਹੜੀ ਰੋਜ਼ੀਨਾ ਤਨਖਾਹ ਹੈ ਉਹ ਪਹਿਲੋਂ ਬੇਨਤੀ ਕਰਕੇ ਲੈ ਲਈਏ ਤਾਂ ਕਿ ਸਤਿਗੁਰਾਂ ਦੀ ਸੇਵਾ ਕੀਤੀ ਜਾ ਸਕੇ ਜਿਨ੍ਹਾਂ ਨੇ ਸਾਡੇ ਮਰੇ ਹੋਏ ਬਾਲਕ ਨੂੰ ਜਿਉਂਦਾ ਕੀਤਾ। ਔਰ ਇਉਂ ਕਰ ਸਲਾਹ ਕਰਕੇ ਗੁਰੂ ਨਾਨਕ ਸਾਹਿਬ ਦਾ ਵਿਹੜੇ 'ਚ ਮੰਜਾ ਡੱਠਾ ਹੋਇਆ ਸੀ, ਸਤਿਗੁਰਾਂ ਦਾ ਪਲੰਘ ਜਿੱਥੇ ਸਤਿਗੁਰੂ ਸੋਭਾ ਪਾ ਰਹੇ ਸਨ। ਜਦ ਉਸ ਭਾਗੇ ਦਾ ਪਿਤਾ ਉਸ ਬਾਲਕ ਨੂੰ ਉਂਗਲੀ ਲਾ ਕੇ ਜਦੋਂ ਦੁਕਾਨ ਤੇ ਸਾਰ ਸਿੰਘ ਜੀ ਰੱਖਣ ਵਾਲ ਨੌਕਰ ਰਖਵਾਉਣ ਵਾਸਤੇ ਤੁਰਨ ਲੱਗਾ, ਧੰਨ ਗੁਰੂ ਨਾਨਕ ਸਾਹਿਬ ਜਾਣੀ ਜਾਣ ਨੇ ਆਵਾਜ਼ ਮਾਰੇ, ਸੁਭਾਗਿਆ ਕਿੱਧਰ ਚੱਲਿਆ ਹੈ? ਸਤਿਗੁਰੂ ਜੀ ਮੈਂ ਮੁੱਲ ਖਰੀਦਿਆ ਹੋਇਆ ਤੁਹਾਡਾ ਸੇਵਕ ਹਾਂ, ਦੁਕਾਨ ਤੇ ਵਿਕਣ ਵਾਸਤੇ ਚੱਲਿਆ ਹੈ ਔਰ ਮੇਰੇ ਪਿਤਾ ਮੈਨੂੰ ਵੇਚਣ ਵਾਸਤੇ ਚੱਲੇ ਨੇ ਤੁਹਾਡੀ ਸੇਵਾ ਕਰਨ ਵਾਸਤੇ, ਤਨਖਾਹ ਪਹਿਲੋ ਮਹੀਨੇ ਦੀ ਲੈ ਆਉਣਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਨਾਲ ਜੋ ਕੁਝ ਬਾਲਕ ਦਾ ਸੰਵਾਦ ਹੋਇਆ ਮਾਰੂ ਰਾਗ ਦੀ ਬਾਣੀ ਅੰਦਰ ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਫਰਮਾਇਆ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਏ, ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਸਤਿਗੁਰੂ ਕਹਿਣਗੇ ਤੂੰ ਅਜੇ ਉਮਰ ਛੋਟੀ ਹੈ, ਜਿਸ ਰਾਜ ਜਿਸ ਸ਼ਾਹੂਕਾਰ ਦੇ ਪਾਸ ਤੂੰ ਨੌਕਰੀ ਕਰੇਗਾ ਕਿ ਉਹ ਤੈਨੂੰ ਜੀ ਆਖੇਗਾ ਮੈਂ ਪਾਣੀ ਪੀਣਾ ਹੈ ਤੇ ਕਿਵੇਂ ਲਿਆ ਕੇ ਪਿਆਵੇਂਗਾ, ਜੇ ਉਹ ਮਾਲਕ ਕਵੇ ਮੈਂ ਰੋਟੀ ਖਾਣੀ ਹੈ ਤੇ ਕਿਵੇਂ ਛਕਾਵੇਂਗਾ। ਹੱਥ ਜੋੜ ਕੇ ਸੁਭਾਗਾ ਕਹਿਣ ਲੱਗਾ ਮਹਾਰਾਜ ਮੇਰਾ ਮਾਲਕ ਹੈ, ਜੇ ਕਹੇਗਾ ਮੈਂ ਪਾਣੀ ਪੀਣਾ ਹੈ ਤੇ ਮੈਂ ਸਜਰਾ ਲਿਆ ਕੇ ਪਾਣੀ ਪਿਆਵਾਂਗਾ, ਜੇ ਮੇਰਾ ਮਾਲਕ ਕਹੇਗਾ ਮੈਂ ਰੋਟੀ ਖਾਣੀ ਹੈ ਆਪ ਹੱਥੀ ਚੱਕੀ ਚ ਦਾਣੇ ਪੀ ਕੇ ਮਾਲਕ ਵਾਸਤੇ ਲੰਗਰ ਤਿਆਰ ਕਰਕੇ ਛਕਾਵਾਂਗਾ, ਜੇ ਮੇਰਾ ਮਾਲਕ ਕਵੇ ਮੈਂ ਥੱਕਿਆ ਟੁੱਟਿਆ ਆਇਆ ਮੁੱਠੀ ਚਾਪੀ ਕਰ ਮੈਂ ਮਾਲਕ ਦੀ ਚਰਨ ਚਾਪੀ ਮੁੱਠੀ ਚਾਪੀ ਵੀ ਕਰਾਂਗਾ, ਜੇ ਗਰਮੀ ਹੋਵੇਗੀ ਤੇ ਮਾਲਕ ਨੂੰ ਪੱਖਾ ਵੀ ਕਰਾਂਗਾ, ਪਰ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਕਰਦਿਆਂ ਹੋਇਆ ਤੁਹਾਡਾ ਸੇਵਕ ਹਾਂ, ਤੁਹਾਡਾ ਨਾਮ ਜਪਦਾ ਰਵਾਂਗਾ, ਤੁਹਾਡਾ ਸੇਵਕ ਹਾਂ, ਤੁਹਾਨੂੰ ਨਹੀਂ ਕਰੇ ਭੁੱਲਾਂਗਾ। ਤਾਂ ਗਰੀਬ ਨਵਾਜ਼ ਨੇ ਗੁਰਬਾਣੀ 'ਚ ਖਿਆਲ ਦਿੱਤਾ ਹੈ, ਪੀਆ ਹੈ ਤਾਂ ਪਾਣੀ ਆਣੀ ਮੀਰਾ, ਜੇ ਮੇਰਾ ਮਾਲਕ ਹੈਗਾ ਨਾ ਪਾਣੀ ਪੀਣਾ ਹੈ ਤਾਂ ਆਣੀ ਸਜਰਾ ਤਾਜ਼ਾ ਪਾਣੀ ਲਿਆ ਕੇ ਪਿਆਵਾਂਗਾ, ਖਾਹੇ ਤਾਂ ਪੀਸਣ ਜਾਓ, ਜੇ ਉਹ ਕਵੇਗਾ ਮੈਂ ਰੋਟੀ ਖਾਣੀ ਹੈ ਮੈਂ ਚੱਕੀ ਦਾਣੇ ਪੀ ਕੇ ਲਿਆ ਕੇ ਲੰਗਰ ਤਿਆਰ ਕਰਕੇ ਛਕਾਵਾਂਗਾ, ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਉ, ਪੱਖਾ ਵੀ ਝੱਲਾਂਗਾ ਥੱਕਿਆ ਹੋਵੇਗਾ ਮੁੱਠੀ ਚਾਪੀ ਵੀ ਕਰਾਂਗਾ, ਪਰ ਸਤਿਗੁਰੂ ਜੀ ਤੁਹਾਡਾ ਨਾਮ ਜਪਦਾ ਰਹਾਂਗਾ, ਲੂਣ ਹਰਾਮੀ ਨਾਨਕ ਲਾਲਾ ਬਖਸੇ ਤੁਧ ਵਡਿਆਈ, ਆਦ ਜੁਗਾਦ ਦਇਆ ਪਤ ਦਾਤਾ ਤੁਧ ਵਿਣ ਮੁਕਤ ਨਾ ਪਾਈ। ਇਹ ਸ਼ਬਦ ਗਰੀਬ ਨਵਾਜ਼ ਨੇ ਉਸ ਸਮੇਂ ਫਰਮਾਇਆ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਨੇ ਇਉਂ ਕਰਕੇ ਉਹਨਾਂ ਗੁਰਸਿੱਖ ਪਰਿਵਾਰਾਂ ਨੂੰ ਤਾਰਿਆ ਤੇ ਰਹਿਮਤਾਂ ਦੇ ਨਾਲ ਝੋਲੀਆਂ ਭਰੀਆਂ। ਸੋ ਜਿੱਥੇ ਜਿੱਥੇ ਵੀ ਗਏ ਗਰੀਬ ਨਵਾਜ਼ ਉੱਥੇ ਪਾਓ ਭਗਤੀ ਕਰਨ ਦੇ, ਸਮੁੱਚੇ ਲੋਕਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਦਾ ਹੁਕਮ ਕੀਤਾ, ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ, ਉਸ ਮਾਲਕ ਦੀ ਯਾਦ ਵਿੱਚ ਜੁੜ ਕੇ ਸੱਚ ਦੀ ਸੁੱਚ ਦੀ ਕਿਰਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ, ਪਾਪਾਂ ਦੀ ਕਮਾਈ ਨਹੀਂ ਕਰੇ ਕਰਨੀ ਚਾਹੀਦੀ। ਇਹ ਗਰੀਬ ਨਵਾਜ਼ ਨੇ ਅੰਮ੍ਰਿਤਮਈ ਲੋਕਾਂ ਨੂੰ ਉਪਦੇਸ਼ ਦੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਟੋਹਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਐਸੇ ਮੁਖੀ ਗੁਰੂ ਨਾਨਕ ਸਾਹਿਬ ਕਲਯੁਗ ਦੇ ਸਮੇਂ 'ਚ ਪ੍ਰਗਟ ਹੋਏ, ਸਭ ਜੀਵਾਂ ਦੀ ਕਲਿਆਣ ਮੇਰੇ ਸਤਿਗੁਰਾਂ ਨੇ ਕੀਤੀ ਹੈ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਗੁਰਪੁਰਬ ਆਪਾਂ ਰਲ ਮਿਲ ਕੇ ਮਨਾ ਰਹੇ ਹਾਂ, ਸਤਿਗੁਰੂ ਰਹਿਮਤਾਂ ਕਰਨ ਬਖਸ਼ਾਂ ਕਰਨ, ਅਸੀਂ ਗੁਰੂ ਕੇ ਸਿੱਖ ਗੁਰੂ ਕੇ ਸਿਧਾਂਤ ਨਾਲ ਜੁੜ ਜਾਈਏ ਔਰ ਚੜ੍ਹਦੀ ਕਲਾ ਦਾ ਜੀਵਨ ਸਾਡਾ ਬਣ ਜਾਵੇ। ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਜਦੋਂ ਸਿੱਧਾਂ ਦੇ ਕੋਲ ਗਏ ਸੀ, ਸਿੱਧਾਂ ਨੇ ਪੁੱਛਿਆ ਤੁਸੀਂ ਕਿਵੇਂ ਇੱਥੇ ਆ ਗਏ ਹੋ, ਸੁਮੇਰ ਪਰਬਤ ਤੇ ਆਉਣਾ ਹਰ ਮਨੁੱਖ ਦੇ ਗੱਲ ਵੱਸ ਦੀ ਗੱਲ ਨਹੀਂ, ਪਰ ਤੁਸੀਂ ਦੋ ਹੀ ਆਦਮੀ ਕਿਵੇਂ ਇੱਥੇ ਪਹੁੰਚੇ ਹੋ? ਤਾਂ ਉਸ ਸਤਿਗੁਰਾਂ ਨੇ ਕਿਹਾ ਸੀ ਹਉ ਜਪਿਆ ਪਰਮੇਸ਼ਰ ਪਾਓ ਭਗਤ ਸੰਗ ਤਾਰੀ ਲਾਏ। ਗਰੀਬ ਨਵਾਜ਼ ਨੇ ਕਿਹਾ ਸੀ ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਏ, ਕੇਵਲ ਗੁਰੂ ਕੀ ਬਾਣੀ ਪਰਮੇਸ਼ਰ ਨਿਰੰਕਾਰ ਦੀ ਬਾਣੀ ਤੇ ਗੁਰਸਿੱਖਾਂ ਦੀ ਓਟ ਗੁਰੂ ਕੀ ਸੰਗਤ ਦੀ ਓਟ ਹੈ, ਹੋਰ ਕਿਸੇ ਦੇ ਘਰੇ ਓਟ ਨਾ ਤੱਕੀ ਹੈ ਤੇ ਨਾ ਕਦੇ ਜ਼ਰੂਰਤ ਹੈ। ਗੁਰਬਾਣੀ ਦਾ ਕਿੰਨਾ ਸਤਿਕਾਰ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਹੈ, ਆਪਣੀ ਬਾਣੀ ਉਚਾਰੀ ਹੋਈ। ਇਹ ਨਹੀਂ ਸਤਿਗੁਰਾਂ ਨੇ ਕਿਹਾ ਕਿ ਮੈਂ ਕਹਿੰਦਾ ਹਾਂ, ਕਿਸੇ ਥਾਂ ਤੇ ਇਹ ਨਹੀਂ ਫਰਮਾਇਆ ਕਿ ਬਾਣੀ ਅਸੀਂ ਉਚਾਰ ਰਹੇ ਹਾਂ। ਭਾਵੇਂ ਗਰੀਬ ਨਵਾਜ਼ ਦੀ ਰਸਨਾ ਦੁਆਰਾ ਇਹ ਬਾਣੀ ਸੰਸਾਰ ਤੇ ਆਈ ਹੈ, ਪਰ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ, ਖਸਮ ਮਾਲਕ ਦੀ ਬਾਣੀ ਹੈ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ। ਦੂਸਰੇ ਤੀਸਰੇ ਸਰੂਪ ਚ ਬਾਣੀ ਦਾ ਸਤਿਕਾਰ ਕੀਤਾ ਤੇ ਚੌਥੇ ਸਰੂਪ ਚ ਬਚਨ ਫਰਮਾ ਦਿੱਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਹੈ ਪ੍ਰਤੱਖ ਗੁਰੂ ਨਿਸਤਾਰੇ। ਪੰਜਵੇਂ ਸਰੂਪ ਚ ਬਚਨ ਫਰਮਾਏ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ। ਛੇਵੇਂ ਪਾਤਸ਼ਾਹ ਨੇ ਭਾਈ ਗੋਪਾਲੇ ਤੋਂ ਜਪਜੀ ਸਾਹਿਬ ਦਾ ਪਾਠ ਸੁਣਿਆ, ਸੱਜੇ ਪਾਸੇ ਬਿਠਾ ਕੇ ਉੱਚੇ ਸਿੰਘਾਸਨ ਵਿਛਾ ਕੇ ਉੱਚੇ ਥਾਂ ਤੇ ਬਿਠਾ ਕੇ ਸੁਣਿਆ, ਤੇ ਜਦ ਉਹ ਸਿੱਖ ਪਾਠ ਸੁਣਾ ਰਿਹਾ ਗੁਰੂ ਸਤਿਗੁਰੂ ਰੋਮ ਰੋਮ ਕਰਕੇ ਪ੍ਰਸੰਨ ਹੋ ਰਹੇ ਨੇ, ਇਹ ਸਿੱਖ ਨੂੰ ਕੀ ਦੇ ਦਈਏ, ਇਹ ਗੁਰੂ ਨਾਨਕ ਸਾਹਿਬ ਦੀ ਤੁਰ ਕੀ ਬਾਣੀ ਸੁਣਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਦੇ ਮਨ ਚ ਕਿੰਨਾ ਸਤਿਕਾਰ ਹੈ, ਸਤਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਗੁਰਬਾਣੀ ਦੇ ਦੋ ਅੱਖਰ ਬਦਲ ਦਿੱਤੇ, ਤੇ ਸਤਿਗੁਰਾਂ ਨੂੰ ਪਤਾ ਲੱਗਾ, ਗਰੀਬ ਨਵਾਜ ਨੇ ਕਿਹਾ ਸਾਡੇ ਮੱਥੇ ਨਾ ਲੱਗੇ। ਰਾਮ ਰਾਜ ਨੇ ਬੇਨਤੀ ਭੇਜੀ, ਸਤਿਗੁਰੂ ਮੈਂ ਤੁਹਾਡਾ ਸਾਹਿਬਜ਼ਾਦਾ ਕਿੱਧਰ ਚਲਾ ਜਾਵਾਂ। ਸਤਿਗੁਰੂ ਕਹਿਣ ਕੇ ਜਿੱਧਰ ਨੂੰ ਮੂੰਹ ਹੋਵੇ ਚਲਾ ਜਾਵੀਂ, ਲੇਕਿਨ ਸਾਡੇ ਕਾਰਜ ਤੇਰੇ ਜਾਣ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕੀ ਜੈ। ਸਾਡੇ ਪੰਜ ਭੂਤਕ ਸਰੀਰ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੱਧ ਤੋਂ ਵੱਧ ਤੇ ਸਭ ਤੋਂ ਵੱਧ ਗੁਰਸਿੱਖਾਂ ਨੇ ਕਰਨਾ ਹੈ। ਔਰ ਹੁਕਮ ਹੀ ਕਰ ਦਿੱਤਾ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਆਗਿਆ ਕਰ ਦਿੱਤੇ। ਸੋ ਮੈਂ ਬੇਨਤੀ ਕਰਾਂ ਬਾਣੀ ਦੇ ਰਚਨ ਹਾਰੇ ਗੁਰਤਾ ਗਾਦੀ ਦੇ ਮਾਲਕ ਸਤਿਗੁਰੂ, ਕਿੰਨਾ ਗੁਰਬਾਣੀ ਦਾ ਅਦਬ ਸਤਿਕਾਰ ਗਰੀਬ ਨਵਾਜ ਦੇ ਮਨ ਵਿੱਚ ਹੈ। ਅਸੀਂ ਗੁਰੂ ਨਾਨਕ ਦੇ ਸਿੱਖ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ, ਸਾਡੇ ਮਨ ਵਿੱਚ ਵੀ ਇਹ ਸਤਿਕਾਰ ਸ਼ਰਧਾ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਸਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਬੰਗਲੇ 'ਚ ਬਿਰਾਜਮਾਨ ਸੀ, ਸਿੱਖ ਕੀਰਤਨ ਕਰਦੇ ਆ ਰਹੇ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਇੰਨੀ ਕਾਹਲੀ ਦੇ ਨਾਲ ਸਤਿਗੁਰੂ ਉੱਠੇ, ਜਦੋਂ ਕੰਨਾਂ 'ਚ ਆਵਾਜ਼ ਸੁਣੀ ਇੰਨੀ ਕਾਹਲੀ ਦੇ ਨਾਲ ਉੱਠੇ, ਸੱਜਾ ਗੋਡਾ ਪਾਵੇ ਨਾਲ ਜਾ ਵੱਜਾ, ਖੂਨ ਨਿਕਲਣ ਲੱਗ ਪਿਆ। ਸਿੱਖਾਂ ਨੂੰ ਪਤਾ ਲੱਗਾ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੀ ਬਾਣੀ ਰਚੀ ਹੋਈ ਤੇ ਫਿਰ ਇੰਨਾ ਕਾਹਲ ਕਿਉਂ ਕੀਤੀ, ਸੱਟ ਲੱਗ ਗਈ ਹੈ। ਤੇ ਗਰੀਬ ਨਵਾਜ ਨੇ ਬਚਨ ਦੁਰਾਉਣੇ, ਜਿਨ ਪਹਿ ਅਦਬ ਨਾ ਬਾਣੀ ਤਹਾਰਾ, ਜਾਣ ਹੋ ਸੋਰ ਹੈ ਸਿੱਖ ਹਮਾਰਾ। ਅਸੀਂ ਗੁਰਬਾਣੀ ਦਾ ਸਤਿਕਾਰ ਨਾ ਕੀਤਾ ਤੇ ਕੌਣ ਕਰੇਗਾ। ਜਿਸ ਨੇ ਗੁਰੂ ਕੀ ਬਾਣੀ ਦਾ ਸਤਿਕਾਰ ਨਹੀਂ ਕਰਨਾ, ਉਹਦਾ ਸਾਡੇ ਨਾਲ ਵਾਸਤਾ ਹੀ ਕੋਈ ਨਹੀਂ, ਸਾਡਾ ਸੰਬੰਧ ਹੀ ਕੋਈ ਨਹੀਂ ਉਹ ਸਿੱਖ ਦੇ ਨਾਲ। ਕਿੰਨਾ ਅਦਬ ਗੁਰੂ ਕੀ ਬਾਣੀ ਦਾ। ਅੱਜ ਮੈਂ ਵੇਖਦਾ ਹਾਂ ਸਾਡੇ ਘਰਾਂ 'ਚ ਗੁਟਕੇ ਕਿੱਥੇ ਪਏ ਨੇ, ਕਦੇ ਸੋਚਿਆ ਨਹੀਂ। ਪੋਥੀਆਂ ਕਿੱਥੇ ਪਈਆਂ ਨੇ, ਕਦੇ ਸੋਚਿਆ ਨਹੀਂ। ਪੈਰਾਂ ਵਾਲੇ ਪਈਆਂ, ਇੱਕ ਸਿਰਹਾਣੇ ਵਾਲੇ ਪਈਆਂ, ਇਹ ਕਦੇ ਨਹੀਂ ਸੋਚਿਆ। ਇਹਨਾਂ ਉੱਪਰ ਰੁਮਾਲਾ ਵੀ ਕੋਈ ਦੇਣਾ ਹੈ ਕਿ ਨਹੀਂ ਦੇਣਾ, ਇਹ ਵੀ ਨਹੀਂ ਕਦੇ ਖਿਆਲ ਕੀਤਾ। ਇੱਕ ਹੱਥ 'ਚ ਗੁਟਕਾ ਤੇ ਇੱਕ ਹੱਥ ਪੈਰ ਉੱਪਰ, ਜਾਂ ਮੂੰਹ ਨੂੰ ਕੋਈ ਇਸ ਤਰ੍ਹਾਂ ਕੋਈ ਉਂਗਲ ਪਾਈ ਬੈਠਾ, ਕੰਨ ਚੜਾਈ ਬੈਠਾ, ਤੇ ਫਿਰ ਕਿਸੇ ਦੇ ਮਗਰ ਬਹਿ ਕੇ ਪਾਠ ਕਰਨਾ, ਇੱਕ ਦੂਜੇ ਨੇ ਮਗਰ ਬਹਿ ਜਾਣਾ। ਕਿੱਡੀ ਸਤਿਗੁਰਾਂ ਦੀ ਬਾਣੀ ਦੀ ਬੇਅਦਬੀ ਹੈ ਕਿ ਸੰਗਤ 'ਚ ਬਹਿ ਕੇ ਗੁਟਕਾ ਲੈ ਕੇ ਫਿਰ ਮਗਰਲੇ ਬੰਨੇ ਜਾ ਪੈਣਾ, ਸਾਰਿਆਂ ਦੀ ਪਿੱਠ ਹੋਣੀ। ਗੁਰੂ ਕੀ ਬਾਣੀ ਕਰੇ ਕਿਸੇ ਦੇ ਪਿੱਠ ਦੇ ਮਗਰ ਗੁਟਕਾ ਲੈ ਕੇ ਨਹੀਂ ਕਰੇ ਬਹਿਣਾ ਚਾਹੀਦਾ। ਸੋ ਗੁਰੂ ਕੀ ਬਾਣੀ ਦਾ ਸਤਿਕਾਰ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਦੋਂ ਅਸੀਂ ਜਿੰਨਾ ਚੜ੍ਹਦੀ ਕਲਾ ਦੇ ਨਾਲ ਕਰਾਂਗੇ, ਓਨੀ ਸਤਿਗੁਰੂ ਕੌਮ ਦੀ ਤੇ ਸਾਡੀ ਚੜ੍ਹਦੀ ਕਲਾ ਕਰਨਗੇ। ਜਿਵੇਂ ਜਿਵੇਂ ਸਾਡੇ ਜੀਵਨ ਵਿੱਚ ਗੁਰਬਾਣੀ ਦੇ ਸਤਿਕਾਰ ਪ੍ਰਤੀ ਢਲਿਆਈ ਆਈ ਜਾਵੇਗੀ, ਓਨਾ ਸਾਡਾ ਜੀਵਨ ਢਿੱਲਾ ਹੁੰਦਾ ਜਾਵੇਗਾ। ਸੋ ਗੁਰੂ ਕੀ ਬਾਣੀ ਦਾ ਸਤਿਕਾਰ ਵੱਧ ਤੋਂ ਵੱਧ ਤੇ ਸਭ ਤੋਂ ਵੱਧ ਗੁਰਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਕਰਨਾ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੁਰਿਆ ਜਾਂਦਾ ਨਜ਼ਰ ਆ ਜਾਵੇ, ਸਿੰਘ ਲੈ ਕੇ ਜਾ ਰਹੇ ਹੋਣ, ਉੱਥੇ ਪਿੱਛੇ ਜੋੜਾ ਲਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਮੱਥਾ ਟੇਕਣਾ, ਤੇ ਜਦੋਂ ਗੁਰੂ ਕਾ ਸਰੂਪ ਲੈ ਕੇ ਜਾਣਾ। ਔਰ ਮੈਂ ਪਿੱਛੇ ਆ ਥੋੜੇ ਦਿਨ ਹੋਏ ਨੇ ਇੱਥੇ ਇੰਗਲੈਂਡ ਵਿੱਚ ਇੱਕ ਫਿਲਮ ਵੇਖੀ, ਸਿੰਘਾਂ ਦੇ ਘਰ ਹੈ ਉਹ, ਫਰੀਦਕੋਟ ਜ਼ਿਲ੍ਹੇ 'ਚ ਉਹਨਾਂ ਦਾ ਨਗਰ ਹੈ, ਉੱਥੇ ਉਹਨਾਂ ਨੇ ਜਾ ਕੇ ਅਖੰਡ ਪਾਠ ਕਰਵਾਇਆ, ਬੜਾ ਮਨ ਖੁਸ਼ ਹੋਇਆ ਉਹ ਫਿਲਮ ਵੇਖ ਕੇ। ਔਰ ਸਤਿਗੁਰਾਂ ਦਾ ਸਰੂਪ ਲੈ ਕੇ ਜਾ ਰਹੇ ਨੇ, ਤੇ ਨਾਲ ਗਲੀਆਂ ਪਹਿਲੋਂ ਸਾਫ਼ ਕੀਤੀਆਂ, ਘਰ ਤੱਕ ਜਿੱਥੇ ਸਤਿਗੁਰਾਂ ਦਾ ਸਰੂਪ ਲਿਜਾਣਾ, ਘਰੇ ਅਖੰਡ ਪਾਠ ਕਰਵਾਉਣਾ, ਤੇ ਫਿਰ ਨਾਲ ਅੱਗੇ ਅੱਗੇ ਸਿੰਘ ਬਸਤਰ ਵਿਛਾਈ ਜਾ ਰਹੇ ਨੇ, ਤੇ ਜਿੱਥੋਂ ਰਸਤੇ 'ਚ ਲੰਘ ਜਾਂਦੇ ਨੇ ਉਹ ਬਸਤਰ ਲੰਮਾ ਉਹ ਇਸ ਤਰ੍ਹਾਂ ਥਾਨ ਚੁੱਕ ਕਰਕੇ ਫਿਰ ਅਗਲੇ ਬੰਨੇ ਜਾ ਵਿਛਾਉਂਦੇ ਨੇ। ਇਸ ਤਰ੍ਹਾਂ ਸੰਗਤ ਕੀਰਤਨ ਕਰਦੀ, ਵਾਹਿਗੁਰੂ ਮੰਤਰ ਦਾ ਜਾਪ ਕਰਦੀ ਜਾ ਰਹੀ ਹੈ। ਸਤਿਗੁਰਾਂ ਦੇ ਇਸ ਤਰ੍ਹਾਂ ਪੀੜਾ ਜਿਹੜਾ ਚੁੱਕਿਆ ਹੋਇਆ ਸਰੂਪ ਸਤਿਗੁਰਾਂ ਦਾ ਸੀਸ ਤੇ, ਉਹਦੇ ਉੱਪਰ ਸਾਰ ਸੰਗਤ ਜੀ ਛਤਰ ਝੁਲਦਾ ਜਾ ਰਿਹਾ ਰਸਤੇ ਵਿੱਚ। ਸਾਰੇ ਲੋਕ ਹੱਥ ਜੋੜ ਕੇ ਖਲੋਤੇ ਨੇ ਨਗਰ ਦੇ ਲੋਕ। ਕਿੱਡਾ ਚੰਗਾ ਹੋਵੇ ਜੇ ਗੁਰੂ ਕਾ ਸਤਿਕਾਰ ਸਾਡੇ ਮਨ ਵਿੱਚ ਇਸ ਤਰ੍ਹਾਂ ਹੋਵੇ, ਅਸੀਂ ਛਤਰ ਉੱਤੇ ਸਤਿਗੁਰਾਂ ਦੇ ਝੁੱਲਦੇ ਜਾਣ, ਗਲੀਆਂ ਸਾਫ ਕੀਤੀਆਂ ਜਾਣ, ਔਰ ਕੱਪੜਾ ਵਿਛਾ ਕੇ ਸਤਿਗੁਰਾਂ ਦੇ ਸਰੂਪ ਨੂੰ ਲੈ ਕੇ ਜਾਈਏ, ਔਰ ਵੱਧ ਤੋਂ ਵੱਧ ਸਤਿਕਾਰ ਸਤਿਗੁਰਾਂ ਦਾ ਕਰੀਏ। ਜਿੰਨਾ ਗੁਰੂ ਕਾ ਸਿੱਖ ਗੁਰੂ ਕਾ ਸਤਿਕਾਰ ਕਰੇਗਾ, ਸਮਾਜ ਦੇ ਅੰਦਰ ਦੁਨੀਆਂ ਦੇ ਅੰਦਰ ਉਹਦਾ ਵੀ ਸਤਿਕਾਰ ਉਸੇ ਤਰ੍ਹਾਂ ਵਧੇ ਫੁੱਲੇਗਾ, ਮੇਰਾ ਸਤਿਗੁਰੂ ਜ਼ਰੂਰ ਕਿਰਪਾ ਕਰੇਗਾ। ਔਰ ਕਦੇ ਵਾਸਤੇ ਅਵੇਸਲਾਪਣ ਗੁਰੂ ਕੇ ਸਿੱਖ ਦੇ ਮਨ ਵਿੱਚ ਨਹੀਂ ਕਦੇ ਆਉਣਾ ਚਾਹੀਦਾ। ਸੋ ਹਰ ਵੇਲੇ ਸਤਿਗੁਰਾਂ ਦਾ ਅਦਬ ਸਤਿਕਾਰ ਕਾਇਮ ਰੱਖਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਤੇ ਬਾਣੀ ਨੂੰ ਅਦਬ ਸਤਿਕਾਰ ਦੇ ਨਾਲ ਪੜ੍ਹਨਾ। ਇੱਕ ਪੁਰਾਣੀ ਪ੍ਰਥਾ ਔਰ ਗਰੀਬ ਨਵਾਜ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਇੱਕ ਸਿੰਘ ਬਾਣੀ ਪੜ੍ਹਦਾ ਜਾ ਰਿਹਾ ਹੈ, ਸਤਿਗੁਰਾਂ ਦੇ ਕੰਨੀ ਆਵਾਜ਼ ਪਈ, ਆਪ ਆਨੰਦਪੁਰ ਸਾਹਿਬ ਬੰਗਲੇ ਵਿੱਚ ਸਤਿਗੁਰੂ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਆਪ ਸਮਾਧੀ ਵਿੱਚ ਲਵਲੀਨ ਹੋ ਰਹੇ ਨੇ, ਤੁਰਕੀ ਬਾਣੀ ਦਾ ਨਿਤਰੇਮ ਕਰ ਰਹੇ ਨੇ, ਸਿੱਖ ਬਾਣੀ ਪੜ੍ਹਦਾ ਜਾ ਰਿਹਾ ਹੈ। ਤੇ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਦੱਖਣੀ ਓਂਕਾਰ ਦੀ ਤੀਸਰੀ ਪੌੜੀ ਹੈ ਔਰ ਬਾਣੀ ਪੜ੍ਹਦਾ ਜਾ ਰਿਹਾ। ਪ੍ਰਾਤਨ ਸਿੱਖਾਂ ਨੂੰ ਪੰਜ ਗ੍ਰੰਥੀ ਜਵਾਨੀ ਯਾਦ ਹੋਇਆ ਕਰਦੇ ਸੀ, ਅੱਜ ਕੱਲ੍ਹ ਵਾਂ ਗੁਟਕੇ ਪੋਥੀਆਂ ਦਾ ਪ੍ਰਬੰਧ ਨਹੀਂ ਸੀ ਉਹਨਾਂ ਸਮਿਆਂ 'ਚ, ਬਹੁਤ ਘੱਟ ਗੁਟਕੇ ਕਲਮ ਨਾਲ ਲਿਖ ਕੇ ਕਾਗਜ਼ਾਂ ਦੇ ਉੱਪਰ ਤੇ ਸਿੱਖ ਇੱਕ ਦੂਸਰੇ ਨੂੰ ਪੁੱਛ ਕੇ ਸ਼ਬਦ ਯਾਦ ਕਰਦੇ ਸੀ। ਉਦੋਂ ਭਾਵੇਂ ਇੰਨਾ ਪ੍ਰਬੰਧ ਨਹੀਂ ਸੀ ਲੇਕਿਨ ਗੁਰਬਾਣੀ ਜ਼ਰੂਰ ਸਾਰਿਆਂ ਨੂੰ ਕੰਠ ਹੁੰਦੇ ਸੀ। ਅੱਜ ਕੱਲ੍ਹ ਪ੍ਰਬੰਧ ਤਾਂ ਬਹੁਤ ਹੋ ਗਏ ਨੇ ਤੇ ਸਾਡੇ ਵੱਲੋਂ ਠੀਕ ਠਾਕ ਹੋ ਗਿਆ। ਸੋ ਸਤਿਗੁਰੂ ਕਿਰਪਾ ਕਰਨ, ਸਿੱਖ ਬਾਣੀ ਪੜ੍ਹਦਾ ਜਾ ਰਿਹਾ, ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ ਗੁਰਸੂਰਾ, ਪਾਠ ਕਹੇ ਹੈ ਸਤਿਗੁਰਾਂ ਨੇ ਆਵਾਜ਼ ਮਾਰੀ, ਸਿੰਘਾ ਬਾਣੀ ਸੋਧ ਕੇ ਪੜ੍ਹ, ਨਹੀਂ ਸੁਣਿਆ। ਦੂਸਰੀ ਵਾਰੀ ਆਵਾਜ਼ ਮਾਰੀ, ਨਹੀਂ ਸੁਣਿਆ। ਕੋਲ ਗੁਰੂ ਕਾ ਸਿੰਘ ਗੁਰਵਈ ਖਲੋਤਾ ਹੈ, ਭਜਾਇਆ ਜਾ ਕੇ ਮੂੰਹ ਤੇ ਚਪੇੜ ਮਾਰ ਕੇ ਆ, ਉਹ ਭੱਜਾ ਗਿਆ, ਜਾ ਕੇ ਚਪੇੜ ਮਾਰ ਕੇ ਭੱਜ ਆਇਆ। ਉਹ ਸਤਿਗੁਰਾਂ ਦਾ ਸਿੱਖ ਬਾਣੀ ਪੜ੍ਹਦਾ ਰਿਹਾ, ਦਿਨ ਚੜਿਆ, ਦੀਵਾਨ ਸਜਿਆ, ਸਜੇ ਹੋਏ ਦੀਵਾਨ 'ਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆ ਤੁਹਾਡਾ ਸਿੰਘ ਸੇਵਾ ਕਰਨ ਵਾਲਾ, ਮੈਂ ਅੰਮ੍ਰਿਤ ਵੇਲੇ ਬਾਣੀ ਪੜ੍ਹਿਆ ਸੀ, ਮੈਨੂੰ ਚਪੇੜਾ ਮਾਰ ਕੇ ਭੱਜ ਆਇਆ। ਸਤਿਗੁਰੂ ਕਹਿਣਗੇ, ਸਿੰਘਾ ਅਸੀਂ ਭੇਜਿਆ ਸੀ, ਕਿੰਨੀ ਕੁ ਦਰਦ ਹੋਈ ਹੈ? ਕਹਿਣਗਾ ਜੀ ਬਹੁਤ ਦਰਦ ਹੋਈ, ਤਕਲੀਫ ਹੋਈ। ਸਤਿਗੁਰੂ ਕਹਿਣਗੇ, ਜਿਹਦੇ ਅੰਗ ਵੱਢੀਏ ਉਹਨੂੰ ਜ਼ਿਆਦਾ ਦਰਦ ਹੁੰਦੀ ਹੈ ਕਿ ਚਪੇੜਾ ਵਾਲਿਆਂ ਨੂੰ? ਕਹਿਣਗੇ ਜਿਹਦੇ ਅੰਗ ਵੱਢੀਏ ਉਹਨੂੰ ਜ਼ਿਆਦਾ ਹੁੰਦੀ ਹੈ। ਸਤਿਗੁਰੂ ਕਹਿਣਗੇ, ਤੂੰ ਤਾਂ ਫਿਰ ਸਾਡੇ ਅੰਗ ਹੀ ਵੱਢੀ ਜਾ ਰਿਹਾ ਸੀ, ਅਸੀਂ ਦੋ ਵਾਰੀ ਕਿਹਾ ਸਿੰਘਾ ਬਾਣੀ ਸੋਧ ਕੇ ਪਰ ਨਹੀਂ ਤੂੰ ਸੁਣਿਆ, ਫਿਰ ਅਸੀਂ ਇਸ ਸਿੰਘ ਨੂੰ ਭਜਾਇਆ ਕਿ ਇਹਨੂੰ ਸੁਚੇਤ ਕਰਕੇ ਆ। ਭਾਈ ਦਇਆ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਫਿਰ ਸਾਨੂੰ ਤਾਂ ਕਲਯੁਗ ਜੀਵਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਹੀ ਨਹੀਂ ਪਤਾ, ਤੁਸੀਂ ਸਤਿਗੁਰੂ ਕਹਿਣਗੇ ਵੇਖ ਕਿੰਨਾ ਅਨਰਥ ਕਰੀ ਜਾ ਰਿਹਾ, ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰ ਹੈ। ਕਰਤੇ ਦੀ ਮਰਿਆਦਾ ਨੂੰ ਕਰਤਾ ਆਪ ਜਾਣਦਾ ਤੇ ਕਹਿ ਦਾ ਅਰਥ ਹੈ ਜਾਂ ਗੁਰੂ ਸੂਰਮਾ ਜਾਣਦਾ। ਤੂੰ ਕਹਿੰਦਾ ਸੀ ਕੇ ਜਾਣਾ ਗੁਰਸੂਰਾ, ਵੀ ਗੁਰੂ ਸੂਰਮਾ ਕੀ ਜਾਣਦਾ, ਇਹਦਾ ਭਾਵੇ ਬਣਦਾ। ਤੇ ਜੇ ਕਰਤੇ ਦੀ ਮਰਿਆਦਾ ਨੂੰ ਗੁਰੂ ਸੂਰਮਾ ਨਹੀਂ ਜਾਣਦਾ ਤੇ ਸਾਨੂੰ ਕੀ ਉਪਦੇਸ਼ ਦੇਵੇਗਾ? ਸੋ ਇਹ ਕਿੱਡਾ ਵੱਡਾ ਅਨਰਥ ਹੈ, ਬਾਣੀ ਸੋਧ ਕੇ ਪੜ੍ਹਨੀ ਚਾਹੀਦੀ ਹੈ। ਭਾਈ ਦਇਆ ਸਿੰਘ ਚੌੜ ਕਰ ਰਿਹਾ ਸੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਸਾਨੂੰ ਤਾਂ ਇਹਦੇ ਡੂੰਘਾਈ ਦੇ ਅਰਥਾਂ ਦਾ ਪਤਾ ਨਹੀਂ, ਆਪ ਕਿਰਪਾ ਕਰੋ ਅਰਥ ਸਮਝਾਓ। ਸਤਿਗੁਰੂ ਕਹਿਣਗੇ, ਜੰਗਾ ਯੁੱਧਾਂ ਤੋਂ ਵਿਹਲੇ ਹੋ ਕੇ ਪੜ੍ਹਾਵਾਂਗੇ। ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚ ਕੇ 48 ਸਿੰਘਾਂ ਨੂੰ ਤੁਰਕੀ ਬਾਣੀ ਦੇ ਅਰਥ ਪੜ੍ਹਾਏ ਸੀ। ਅੱਗੇ ਪੜ੍ਹਾਉਣ ਵਾਸਤੇ ਭਾਈ ਮਨੀ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਸਾਹਿਬ ਦੀ ਇਹ ਡਿਊਟੀ ਲਾਈ। ਸੋ ਗੁਰਬਾਣੀ ਨੂੰ ਸੋਧ ਕੇ ਪੜ੍ਹਨਾ ਚਾਹੀਦਾ। ਅੱਜ ਕੱਲ੍ਹ ਇੱਕ ਸਿੱਖ ਜਗਤ 'ਚ ਭੁਲੇਖਾ ਜਿਹਾ ਪਾ ਕੇ ਇੱਕ ਮਰਿਆਦਾ ਜੀ ਬਣਾ ਦਿੱਤੀ, ਗੱਲ ਚਲਾ ਦਿੱਤੀ ਕਿ ਸਤਿਗੁਰਾਂ ਨੇ ਕਿਹਾ ਸੀ ਸਿੱਖੋ ਤੁਸੀਂ ਬਾਣੀ ਜ਼ਰੂਰ ਪੜ੍ਹਿਆ ਕਰੋ, ਜਿਵੇਂ ਆਉਂਦੀ ਹੈ ਉਸ ਤਰ੍ਹਾਂ ਹੀ ਪੜ੍ਹ ਲਿਆ ਕਰੋ, ਮੈਂ ਸੋਧ ਆਪੇ ਹੀ ਲਵਾਂਗਾ। ਸਤਿਗੁਰੂ ਤਾਂ ਚਪੇੜਾ ਮਰਵਾਉਂਦੇ ਨੇ, ਸਿੱਖ ਕਹਿੰਦਾ ਨਹੀਂ ਆਪੇ ਸਤਿਗੁਰੂ ਸੋਧ ਲਿਆ ਕਰਨਗੇ, ਜਿਵੇਂ ਆਉਂਦੀ ਹੈ ਉਸ ਤਰ੍ਹਾਂ ਹੀ ਪੜ੍ਹ ਲਓ, ਭਾਵ ਕਿਤੋਂ ਸਿੱਖਣੀ ਨਾ ਪਵੇ, ਕੋਈ ਮਿਹਨਤ ਨਾ ਕਰਨੀ ਪਵੇ। ਸੋ ਹੋਰ ਟੁੱਚਣਾ ਇਤਿਹਾਸ ਆਪਦੇ ਕੋਲੋਂ ਬਣਾ ਲਿਆ ਜਾਂਦਾ। ਸੋ ਗੁਰੂ ਕੀ ਬਾਣੀ ਦਾ ਸਤਿਕਾਰ ਵੱਧ ਤੋਂ ਵੱਧ ਹੋਣਾ, ਗੁਰੂ ਕੇ ਸਿੱਖ ਦੇ ਮਨ 'ਚ ਸ਼ਰਧਾ ਤੇ ਭਾਵਨਾ ਹੋਣੀ ਚਾਹੀਦੀ ਹੈ, ਔਰ ਉਸੇ ਦਾ ਬੇੜਾ ਪਾਰ ਹੋਵੇਗਾ ਜਿਹੜਾ ਗੁਰੂ ਕੇ ਉੱਪਰ ਸ਼ਰਧਾ ਇੰਨੀ ਰੱਖੇਗਾ, ਜਿਹਨਾਂ ਦੇ ਮਨ 'ਚ ਏਡੀ ਸ਼ਰਧਾ ਤੇ ਭਾਵਨਾ ਹੈ ਕਿ ਗੁਰ ਮੇਰਾ ਸੰਗ ਸਦਾ ਹੈ ਨਾਲ, ਸਤਿਗੁਰੂ ਗ੍ਰੰਥ ਸਾਹਿਬ ਸਦਾ ਵਾਸਤੇ ਅੰਗ ਸੰਗ ਰਹੇ। ਇਹ ਤੁਰਕੀ ਬਾਣੀ ਗੁਰੂ ਰੂਪ ਬਾਣੀ, ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਇੱਕ ਅੱਖਰ ਅੱਖਰ ਤੇ ਗੁਰੂ ਭਾਵਨਾ ਸਿੱਖ ਦੀ ਹੋਣੀ ਚਾਹੀਦੀ ਹੈ। ਇੰਨਾ ਵੱਡਾ ਤੁਰਕੀ ਬਾਣੀ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ। ਇਹ ਗੁਰੂ ਨਾਨਕ ਦਾ ਉਪਦੇਸ਼ ਹੈ, ਜਿਹਨਾਂ ਨੇ ਥਾਵਾਂ ਥਾਵਾਂ ਤੇ ਪਹੁੰਚ ਕੇ ਸੱਚ ਦੀ ਬਾਣੀ ਨੂੰ ਸੁਣਾਇਆ, ਔਰ ਗੁਰਬਾਣੀ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਦਿੱਤਾ, ਸਰਬੱਤ ਦੇ ਭਲੇ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਕੀਤੇ। ਸੋ ਐਸਾ ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜਿਸ ਕਰਕੇ ਗੁਰੂ ਕੀਆਂ ਰਹਿਮਤਾਂ ਹੋਣ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲੜੀਵਾਰ ਕਥਾ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੁਰੂ ਸਵਾਰਿਓ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ
ਓੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨੌਵਾਂ।
ਇੱਕ ਉਸ ਵਾਹਿਗੁਰੂ ਪਰਮੇਸ਼ਰ ਜੋ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਇੱਕ ਪਰਮੇਸ਼ਰ ਨਿਰੰਕਾਰ ਹੈ, ਇੱਕ ਦਾ ਸਾਰਾ ਪਸਾਰਾ ਹੈ, ਓੰਕਾਰ ਉਚਾਰਨੇ ਮਾਤਰ ਜੋ ਰੱਖਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਓੰਕਾਰ ਦੀ ਧੁਨੀ ਦੁਆਰਾ ਹੀ ਪਰਮੇਸ਼ਰ ਨੇ ਸਾਰੇ ਸੰਸਾਰ ਦਾ ਪਸਾਰਾ ਪਸਾਰਿਆ ਹੋਇਆ ਹੈ, ਔਰ ਇਸੇ ਤਰ੍ਹਾਂ ਓੰਕਾਰ ਦੀ ਧੁਨੀ ਦੁਆਰਾ ਹੀ ਸਾਰ ਸੰਗ ਜੀ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਆਦਿਕ ਦੇਵਤੇ ਪੈਦਾ ਪਰਮੇਸ਼ਰ ਨੇ ਕੀਤੇ ਹਨ। ਓੰਕਾਰ ਬ੍ਰਹਮਾ ਉਤਪਾਦ ਹੈ, ਓੰਕਾਰ ਕੀ ਆ ਜਿਨ ਚੇਤ, ਓੰਕਾਰ ਸੈਲ ਜੁਗ ਭੈ, ਓੰਕਾਰ ਵੇਦ ਨਿਰਮੈ। ਔਰ ਇੱਕ ਕਵਾਰਾ ਤੇ ਸਭ ਹੋਆ। ਇੱਕ ਵਾਹਿਗੁਰੂ ਪਰਮੇਸ਼ਰ ਦੇ ਇਸ਼ਾਰੇ ਓਅੰਕਾਰ ਦੀ ਧੁਨੀ ਦੇ ਨਾਲ ਹੀ ਸਾਰੇ ਸੰਸਾਰ ਦਾ ਪਸਾਰਾ ਪਰਮੇਸ਼ਰ ਨੇ ਪਸਾਰਿਆ ਹੋਇਆ ਹੈ। ਇਹ ਸੰਸਾਰੇ ਸੰਸਾਰ ਦੀ ਰਚਨਾ ਪਰਮੇਸ਼ਰ ਨੇ ਕੀਤੀ ਹੋਈ ਹੈ। ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਸਭ ਸੰਸਾਰ ਦਾ ਰਚਨਹਾਰਾ, ਸਭ ਜੀਵਾਂ ਦੀ ਕਲਿਆਣ ਕਰਨ ਵਾਲਾ ਵਾਹਿਗੁਰੂ ਇੱਕ ਹੈ। ਸਤਿਗੁਰ ਪ੍ਰਸਾਦ ਹੈ, ਸਤ ਨਾਮ ਹੈ ਸਤ ਦਾ, ਗੁਰ ਨਾਮ ਹੈ ਚੇਤਨ ਦਾ ਤੇ ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤਿਗੁਰੂ ਪਰਮੇਸ਼ਰ ਸਤ ਚੇਤਨ ਤੇ ਆਨੰਦ ਸਰੂਪ ਹੈ, ਸਦੀਵ ਕਾਲ ਰਹਿਣ ਵਾਲਾ, ਚੜ੍ਹਦੀ ਕਲਾ ਚ ਰਹਿਣ ਵਾਲਾ ਹੈ। ਨਾ ਉਹ ਕਦੇ ਬਾਲਕ ਸੀ ਤੇ ਨਾ ਕਦੇ ਉਹ ਬੁੱਢਾ ਹੋਵੇਗਾ, ਨਾ ਕਦੇ ਮੌਤ ਹੀ ਮਾਰ ਸਕੇਗੀ। ਨਾ ਉਹ ਬੂਢਾ, ਨਾ ਉਹ ਬਾਲਾ, ਨਾ ਉਸ ਦੁੱਖ ਨਹੀਂ ਜਮ ਜਲ ਹੈ। ਐਸਾ ਜਿਹੜਾ ਪਰਿਪੂਰਨ ਹੈ ਸਾਹਿਬ ਮੇਰਾ ਨੀਤ ਨਵਾਂ, ਪਰ ਜੋਬਨ ਅਵਸਥਾ ਵਿੱਚ ਰਹਿਣ ਵਾਲਾ ਮਾਲਕ ਹੈ। ਕਦੇ ਨਾ ਬਚਪਨ ਸੀ ਤੇ ਨਾ ਕਦੇ ਬੁਢੇਪਾ, ਨਹੀਂ ਕਦੇ ਆਵੇਗਾ। ਐਸਾ ਜਿਹੜਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਉਹ ਇੱਕ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਬੀਜ ਨੂੰ ਮੰਗਲਾਚਰਨ ਕਰਦੇ ਹਨ। ਧਨਾਸਰੀ ਰਾਗ ਦੇ ਵਿੱਚ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿੰਨੀ ਵੀ ਬਾਣੀ ਸਤਿਗੁਰਾਂ ਦੀ ਹੈ ਉਹ ਸਾਰੀ ਬਾਣੀ ਕੋਈ ਸ਼ਬਦ ਪੜ੍ਹ ਲਓ, ਏਡਾ ਵੈਰਾਗਮਈ ਉਪਦੇਸ਼। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹੁਕਮਨਾਮੇ ਆਏ ਸੀ, ਬੇਨਤੀਆਂ ਕੀਤੀਆਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋਰਠ ਰਾਗ ਦਾ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤ ਵੇਲੇ ਬਚਨ ਆਏ ਸਨ। ਹੁਣ ਵੀ ਕਿਰਪਾ ਕਰਕੇ ਕਥਾ ਵਿੱਚ ਦੁਆਰਾ ਨਿਹਾਲ ਕਰਦੇ ਹੋਏ ਗਰੀਬ ਨਿਵਾਜ ਲੜੀਵਾਰ ਕਥਾ ਦਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਦੇ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਸਾਰੀ ਵੈਰਾਗ ਦੇ ਦੇਣ ਵਾਲੀ ਹੈ। ਇੰਨੇ ਤਾਪ ਜੀਵਨ ਵਿੱਚ ਸਾਰ ਸੰਗਤ ਜੀ, ਜਿੰਨੀ ਭਗਤੀ ਸਤਿਗੁਰਾਂ ਦੀ ਹੈ ਉਹ ਕਹਿਣ ਤੋਂ ਪਰੇ ਹੈ, ਕੋਈ ਦੱਸ ਨਹੀਂ ਸਕਦਾ, ਗਿਣ ਨਹੀਂ ਸਕਦਾ। ਇੰਨੇ ਮਹਾਨ ਤਪਸਵੀ ਨੇ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਆਪ ਜੀ ਦਾ ਅਵਤਾਰ ਹੋਇਆ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਇਸੇ ਤਰ੍ਹਾਂ ਸੂਰਜਮਲ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ, ਇਹ ਸਤਿਗੁਰਾਂ ਦੇ ਸਾਹਿਬਜ਼ਾਦੇ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਛੋਟੀ ਜੀ ਅਵਸਥਾ ਹੈ, ਦਾਸੀ ਸੇਵਕ ਦਾਸੀ ਨੇ ਕੁਛੜ ਸਤਿਗੁਰਾਂ ਨੂੰ ਚੁੱਕਿਆ ਹੋਇਆ ਕਡਾਵੀ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਨਤ ਬੱਧ ਦੋ ਤਲਵਾਰਾਂ ਪਹਿਨੀਆਂ ਹੋਈਆਂ। ਸਾਹਿਬਜ਼ਾਦਾ ਦਾਸੀ ਨੇ ਜਦੋਂ ਲਾਗੇ ਕੀਤਾ, ਖੇਡਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ ਹੈ, ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਦੀ ਤਲਵਾਰ ਦੇ ਮੁੱਠੇ ਨੂੰ ਘੁੱਟ ਕੇ ਫੜ ਲਿਆ। ਦਾਸੀ ਛਡਾਉਣਾ ਚਾਹੁੰਦੀ ਹੈ, ਸਤਿਗੁਰੂ ਛੱਡਦੇ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਡਾਢੇ ਪ੍ਰਸੰਨ ਹੋ ਕੇ ਕਹਿਣ ਲੱਗੇ, ਇਹ ਸਾਡੇ ਸਾਹਿਬਜ਼ਾਦੇ ਤੇਗ ਦੀ ਬਹਾਦਰੀ ਕਰਕੇ ਵਿਖਾਉਣਗੇ। ਇਹ ਬਚਨ ਸਤਿਗੁਰਾਂ ਨੇ ਉਸ ਵੇਲੇ ਫਰਮਾਏ ਜਦੋਂ ਕਰਤਾਰਪੁਰ ਦੀ ਜੰਗ ਵਿੱਚ ਸਤਿਗੁਰਾਂ ਨੇ ਤਲਵਾਰ ਚਲਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉਸ ਵੇਲੇ ਵੇਖ ਕਰਕੇ ਪ੍ਰਸੰਨ ਹੋ ਕੇ ਕਿਹਾ ਸੀ, ਉਸ ਵੇਲੇ ਵੀ ਬਚਨ ਦੁਹਰਾਏ ਸਨ, ਇਹ ਤੇਗ ਦੀ ਬਹਾਦਰੀ ਕਰਕੇ ਵਿਖਾਉਣਗੇ ਸਾਡੇ ਸਾਹਿਬਜ਼ਾਦੇ। ਪਹਿਲੋਂ ਭਾਵੇਂ ਨਾਂ ਤਿਆਗਮਲ ਜੀ ਸੀ, ਫਿਰ ਸਾਰ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਏ। ਸੋ ਏਡੇ ਤਪਸਵੀ ਸਨ ਸਤਿਗੁਰੂ ਜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋਤੀ ਜੋਰ ਸਮਾਉਣ ਤੋਂ ਪਹਿਲਾਂ ਆਪਣੇ ਪੋਤਰੇ ਗੁਰੂ ਹਰਰਾਏ ਸਾਹਿਬ ਨੂੰ ਗੁਰਤਾਗਤ ਦੀ ਬਖਸ਼ੀ ਹੈ, ਭਾਈ ਗੁਰਦਿੱਤਾ ਜੀ ਦੇ ਵੱਡੇ ਸਤਿਗੁਰਾਂ ਦੇ ਸਹਿ, ਭਾਈ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਰਾਏ ਸਾਹਿਬ ਜੀ ਨੂੰ ਉਸ ਸਮੇਂ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ। ਸਤਿਗੁਰਾਂ ਦੇ ਮਹਿਲ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਸਨ, ਕਿ ਇਸ ਸਾਹਿਬਜ਼ਾਦੇ ਤੇ ਵੀ ਕਿਰਪਾ ਕਰੋ, ਇਹਦੇ ਤੇ ਵੀ ਰਹਿਮਤ ਕਰੋ। ਉਸ ਵੇਲੇ ਆਪ ਜੀ ਨੇ ਇੱਕ ਰੁਮਾਲ ਤਾਂ ਇਸੇ ਤਰ੍ਹਾਂ ਇੱਕ ਗਾਤਰੇ ਵਾਲੀ ਕਟਾਰ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਉਹ ਕਟਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉਹ ਰੁਮਾਲ ਭਗਤੀ ਕਰਦਿਆਂ ਕਰਦਿਆਂ ਆਖਿਰਕਾਰ ਚਾਦਰ ਦਾ ਰੂਪ ਬਣ ਗਿਆ, ਤੇ ਧੰਨ ਗੁਰੂ ਨਾਨਕ ਤੇਗ ਬਹਾਦਰ ਸਾਹਿਬ ਨੇ ਸਮੁੱਚੇ ਦੇਸ਼ ਦੀ ਚਾਦਰ ਬਣ ਕੇ ਸਭ ਦੀ ਇੱਜ਼ਤ ਪਾਤ ਨੂੰ ਢੱਕ ਲੈਣਾ ਕੀਤਾ। ਔਰ ਉਹ ਕਟਾਰ ਛੋਟੀ ਜੀ ਤਲਵਾਰ ਦਾ ਰੂਪ ਧਾਰਨ ਕਰ ਗਏ, ਔਰ ਮਹਾਨ ਤੇਗ ਦੀ ਬਹਾਦਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੇ। ਸੰਮਤ 1732 11 ਮਗਰ ਸੋ ਦੀ ਪੰਚਮੀ ਵੀਰਵਾਰ ਵਾਲੇ ਦਿਨ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕਲੂ ਮਹਿਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਆਏ ਹੋਏ ਮਜ਼ਲੂਮਾਂ ਦੀ ਰੱਖਿਆ ਵਾਸਤੇ, ਧੋਤੀ ਬੋਦੀ ਲੰਗੋਟੀ ਤੇ ਜਨੇਊ ਦੀ ਰਾਖੀ ਵਾਸਤੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਰਬਾਨੀ ਦੇਣੀ, 9 ਸਾਲ ਦੀ ਉਮਰ ਸੀ ਗੁਰੂ ਨਾਨਕ ਸਾਹਿਬ ਦੇ, ਜਦੋਂ ਹਰਦਿਆਲ ਪੁਰੋਹਿਤ ਜਨੇਊ ਪਾਉਣ ਵਾਸਤੇ ਅੱਗੇ ਵਧਿਆ, ਤੇ ਸਤਿਗੁਰਾਂ ਨੇ ਕਿਹਾ ਇਹ ਪਾਉਣ ਦਾ ਕੀ ਕਾਰਨ ਹੈ? ਕਹਿਣ ਲੱਗੇ ਮਹਾਰਾਜ ਧਾਰਮਿਕ ਰਹੋ, ਰੀਤਾਂ ਨੇ, ਬੰਦਾ ਧਾਰਮਿਕ ਹੋ ਜਾਂਦਾ, ਖਿਆਲ ਧਾਰਮਿਕ ਹੋ ਜਾਂਦੇ ਨੇ, ਔਰ ਧਰਮ ਵਿੱਚ ਪੱਕਾ ਹੋ ਜਾਂਦਾ। ਤੇ ਸਤਿਗੁਰੂ ਕਹਿਣਗੇ ਤਾਂ ਮੈਲਾ ਕੁਚੈਲਾ ਹੋ ਜਾਵੇਗਾ, ਖਰਾਬ ਹੋ ਜਾਵੇਗਾ, ਐਸਾ ਜਨੇਊ ਪਾਓ ਜਿਹੜਾ ਨਾਲ ਨਿਭਣ ਵਾਲਾ ਹੋਵੇ। ਉਸ ਵੇਲੇ ਨਹੀਂ ਜਨੇਊ ਪਾਇਆ, 9 ਸਾਲ ਦੀ ਪੌਣੇ 9 ਸਾਲ ਦੀ ਉਮਰ ਪਿਤਾ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਨੇ ਤੇ ਆਪਣੇ ਪਿਤਾ ਨੂੰ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਤੋਰਦੇ ਨੇ। ਇਹਨਾਂ ਲੋਕਾਂ ਦੇ ਗਲ ਤੋਂ ਜਨੇਊ ਨਹੀਂ ਉਤਾਰਨ ਦੇਣੇ, ਇਹ ਜਨੇਊ ਨਹੀਂ ਲੈਣ ਦੇਣੇ, ਨਹੀਂ ਕਿਸੇ ਤਿਲਕ ਮੱਥੇ ਤੋਂ ਖੁਸਣ ਦੇਣੇ। ਸੋ ਏਡੀ ਮਹਾਨ ਕੁਰਬਾਨੀ ਸਤਿਗੁਰਾਂ ਨੇ ਕਰਨੀ। ਉਹ ਗਰੀਬ ਨਿਵਾਜ ਦੀ ਜਿੰਨੀ ਵੀ ਬਾਣੀ ਹੈ ਸਾਰੀ ਚੜ੍ਹਦੀ ਕਲਾ ਦਾ ਭਾਵ ਭਗਤੀ ਕਰਨ ਦਾ ਪਰਮੇਸ਼ੁਰ ਨਾਲ ਭਿੱਜੀ ਹੋਈ ਵਰਾਗਮਈ ਬਾਣੀ ਦਾ ਉਪਦੇਸ਼ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਨ ਕਿਰਪਾ ਕਰ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਕਾਹੇ ਰੇ ਮਨ ਖੋ ਜਨ ਜਾਈ,
ਸਤਿਗੁਰੂ ਫਰਮਾਉਂਦੇ ਨੇ ਹੇ ਜੀਵ ਕਾਹੇ ਰੇ, ਅਰੇ ਹੇ ਭਾਈ ਕਾਹੇ ਕਿਸ ਵਾਸਤੇ ਬਨ ਖੋਜਣ ਜਾਈ। ਬਨ ਜੰਗਲਾਂ ਦੇ ਵਿੱਚ ਵਾਹਿਗੁਰੂ ਨੂੰ ਖੋਜਣ ਵਾਸਤੇ ਭਾਲਣ ਵਾਸਤੇ ਲੱਭਦੇ ਫਿਰਦੇ ਨੇ ਬਾਹਰ ਜੰਗਲਾਂ ਦੇ ਅੰਦਰ। ਔਰ ਕਾਹੇ ਕਿਸ ਵਾਸਤੇ ਪ੍ਰਮਾਤਮਾ ਨੂੰ ਬਾਹਰ ਜੰਗਲਾਂ ਵਿੱਚ ਲੱਭਦੇ ਫਿਰਦੇ ਹੋ? ਔਰ ਕੀ ਕਾਰਨ ਹੈ ਕਿ ਪਰਮੇਸ਼ਰ ਨੂੰ ਜੰਗਲਾਂ 'ਚ ਕਿਉਂ ਲੱਭਣ ਵਾਸਤੇ ਜਾਣਾ ਹੈ? ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੈ ਹੈ, ਵਣ ਕੰਡਾ ਮੋਰੇ ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਉਹ ਜਿਹਨੂੰ ਬਾਹਰ ਲੱਭਣ ਵਾਸਤੇ ਜਾਣਾ ਉਹ ਤਾਂ ਹਿਰਦੇ ਦੇ ਵਿੱਚ ਬੈਠਾ ਗੁਪਤ ਹੋ ਕਰਕੇ, ਤੇ ਫਿਰ ਬਾਹਰ ਕਿਹਨੂੰ ਲੱਭਣ ਵਾਸਤੇ ਜਾਣਾ ਹੈ? ਕਾਹੇ ਰੇ ਕਾਹੇ ਕਿਸ ਵਾਸਤੇ ਰੇ ਹੇ ਭਾਈ, ਬਨ ਖੋਜਣ ਜਾਈ, ਜੰਗਲਾਂ ਨੂੰ ਖੋਜਣ ਵਾਸਤੇ ਪਾਲਣ ਵਾਸਤੇ ਕਿਉਂ ਜਾਣਾ ਹੈ? ਹਰਨ ਹੁੰਦਾ ਹੈ ਉਹਦੀ ਕਸਤੂਰੀ ਦਾ ਨਾਪਾ ਧੁਨੀ ਨਾਭੀ ਵਿੱਚ ਹੁੰਦਾ ਹੈ, ਪਰ ਜਦੋਂ ਉਹਨੂੰ ਖੁਸ਼ਬੂ ਆਉਂਦੀ ਹੈ ਉਹਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਸ਼ਹਿਰ ਆ ਝਾੜੀਆਂ ਜਿਹੜੀਆਂ ਜੰਗਲ ਦੀਆਂ, ਇਹਨਾਂ ਝਾੜੀਆਂ ਵਿੱਚੋਂ ਮੈਨੂੰ ਕਿਸੇ ਝਾੜੀ ਵਿੱਚੋਂ ਇਹ ਖੁਸ਼ਬੂ ਆ ਰਹੀ ਹੈ। ਉਹ ਕਦੇ ਕਿਸੇ ਝਾੜੀ 'ਚ ਜਾ ਕੇ ਸਿਰ ਪਸਾਉਂਦਾ ਹੈ, ਕਦੇ ਕਿਸੇ ਥਾਂ 'ਤੇ ਜਾ ਸਿਰ ਪਸਾਉਂਦਾ ਹੈ, ਦੌੜਿਆ ਭੱਜਿਆ ਜਦੋਂ ਥੱਕ ਟੁੱਟ ਕੇ ਝਾੜੀਆਂ 'ਚ ਸਿਰ ਪਸਾ ਕੇ ਡਿੱਗ ਪੈਂਦਾ ਹੈ, ਜਦ ਉਹਦਾ ਸਾਰ ਸੰਗ ਜੀ ਨਾਸਾਂ ਜਿਹੜੀਆਂ ਨੇ ਧੁਨੀ ਦੇ ਕੋਲ ਜਾਂਦੀਆਂ ਨੇ, ਜਦੋਂ ਖੁਸ਼ਬੂ ਆਉਂਦੀ ਹੈ ਉਦੋਂ ਸਿਰ ਹਲੂਣਦਾ। ਅਫਸੋਸ ਮੈਂ ਤਾਂ ਐਵੇਂ ਬਾਹਰ ਭਾਲਦਾ ਫਿਰਦਾ ਸੀ, ਇਹ ਕਸਤੂਰੀ ਦਾ ਨਾਪਾ ਤਾਂ ਮੇਰੀ ਆਪਣੀ ਧੁਨੀ ਦੇ ਅੰਦਰ ਸੀ। ਸਤਿਗੁਰਾਂ ਦੇ ਬਚਨ ਨੇ ਤੁਰਕੀ ਬਾਣੀ ਵਿੱਚ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮਦਾ ਭਰਮ ਭੁਲਾਇਆ। ਉਹ ਕਸਤੂਰੀ ਦੇ ਨਾਪੇ ਨੂੰ ਨਹੀਂ ਜਾਣਦਾ ਹਰਨ, ਐਵੇਂ ਭੱਜਾ ਫਿਰਦਾ ਹੈ। ਔਰ ਕਾਲਾ ਹਰਨ ਜਿਸ ਬਾਰੇ ਸਤਿਗੁਰਾਂ ਦੇ ਬਾਣੀ 'ਚ ਬਚਨ, ਹੇ ਜੀਵ ਤੂੰ ਵੀ ਕਾਲੇ ਹਰਨ ਵਰਗਾ ਹੀ ਐਵੇਂ ਭੱਜਾ ਫਿਰਦਾ ਹੈ, ਵਿਸ਼ੇ ਵਿਕਾਰਾਂ 'ਚ ਕਦੇ ਤੱਤਾ ਤੇ ਕਦੇ ਠੰਡਾ ਹੁੰਦਾ ਫਿਰਦਾ ਹੈ। ਔਰ ਸਤਿਗੁਰੂ ਕਹਿੰਦੇ ਨੇ, ਵੇਖ ਤੂੰ ਸੁਣ ਹਰਨਾ ਕਾਲਿਆ, ਕੀ ਵਾੜੀ ਹੈ ਰਾਤਾ ਆਰਾਮ, ਵੇਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਇਹ ਵਿਸ਼ਿਆਂ ਦਾ ਜਿਹੜਾ ਫਲ ਹੈ ਨਾ ਚਾਰ ਕੁ ਦਿਨ ਦਾ ਹੈ, ਫਿਰ ਸਮਾਪਤ ਹੋ ਜਾਵੇਗਾ। ਔਰ ਜਿਨ੍ਹਾਂ ਦੇ ਮਗਰ ਦੌੜਿਆ ਫਿਰਦਾ ਇਹ ਲੱਭਣੇ ਨਹੀਂ, ਤੈਨੂੰ ਰੁੱਤ ਬਦਲ ਜਾਵੇਗੀ, ਸਮਾਂ ਬਦਲ ਜਾਵੇਗਾ, ਐਸੀ ਹਾਲਤ ਹੋ ਜਾਵੇਗੀ। ਨੈਨਾ ਨੀਰ ਬਹੇ ਤਨ ਖੀਨਾ, ਪਹੇ ਕੇ ਸੁਧ ਵਾਨੀ, ਰੂਦਾ ਕੰਠ ਸ਼ਬਦ ਨੇ ਉਚਰੇ ਅਬ ਕਿਆ ਕਰੇ ਪ੍ਰਾਣੀ। ਸੋ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਬਾਹਰ ਲੱਭਣ ਦੀ ਕਦੇ ਵਾਸਤੇ ਲੋੜ ਨਹੀਂ, ਉਹ ਤਾਂ ਹਿਰਦੇ ਦੇ ਅੰਦਰ ਹੈ। ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਉਹ ਪਰਮੇਸ਼ਰ ਤਾਂ ਰੱਬ ਦੇ ਪਿਆਰਿਆਂ ਨੇ ਦੱਸਿਆ ਘਟਾਂ ਘਟਾਂ 'ਚ ਵੱਸਦਾ, ਕੋਈ ਦਿਲ ਐਸਾ ਨਹੀਂ, ਕੋਈ ਆਤਮਾ ਐਸੀ ਨਹੀਂ ਜਿੱਥੇ ਵਾਹਿਗੁਰੂ ਨਾ ਵੱਸਦਾ ਹੋਵੇ। ਉਹ ਤਾਂ ਐਸਾ ਹੈ, ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੇ ਹੋ ਤੂੰ ਸਰਬ ਮਹੇ। ਉਹ ਤਾਂ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ, ਐਸਾ ਸਰਬ ਵਿਆਪਕ ਹੈ। ਕਾਹੇ ਕਿਸ ਵਾਸਤੇ ਬਾਹਰ ਜੰਗਲਾਂ ਨੂੰ ਖੋਜਦੇ ਭਾਲਦੇ ਫਿਰਦੇ ਹੋ? ਕੀ ਲੋੜ ਹੈ ਬਾਹਰ ਐਵੇਂ ਪੁੱਠੇ ਲਟਕਣਾ, ਧੂਣੀਆਂ ਤੌੜੀਆਂ ਔਰ ਜਲ ਧਾਰੇ ਕਰਨੇ ਤੇ ਹੋਰ ਕਾਰ ਵਿਹਾਰ ਕਰਨੇ? ਨਹੀਂ ਨਹੀਂ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਤਾਂ ਤੇਰੇ ਅੰਦਰ ਬੈਠਾ ਹੋਇਆ, ਉਸ ਅੰਦਰਲੇ ਮਾਲਕ ਨੂੰ ਪ੍ਰਗਟ ਕਰਨ ਦਾ ਯਤਨ ਕਰ। ਜਿਹਨੂੰ ਬਾਹਰ ਭਾਲਣ ਵਾਸਤੇ ਜਾਣਾ ਉਹ ਤੇਰੇ ਹਿਰਦੇ ਵਿੱਚ ਬੈਠਾ ਹੋਇਆ। ਬਾਹਰ ਢੂੰਡਣ ਤੇ ਛੂਟ ਪਰ ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਿਹਨੂੰ ਬਾਹਰ ਲੱਭਣ ਵਾਸਤੇ ਜਾਂਦੇ ਹੋ ਗੁਰੂ ਨੇ ਘਰ ਵਿੱਚ ਹੀ ਵਿਖਾ ਦਿੱਤਾ। ਗੁਰੂ ਸਤਿਗੁਰੂ ਕਹਿੰਦੇ ਨੇ ਘਰ ਵਿੱਚ ਰਹੇ, ਗੁਰੂ ਕਾ ਪਿਆਰਾ ਦਸਾਂ ਦੀ ਕਿਰਤ ਕਮਾਈ ਕਰੇ, ਬੱਚਿਆਂ ਨੂੰ ਪਾਲੇ, ਪਰਿਵਾਰ ਵਿੱਚ ਰਵੇ, ਤੇ ਗੁਰੂ ਕਾ ਸਿੱਖ ਘਰ ਵਿੱਚ ਰਹਿੰਦਾ ਹੋਏ ਪ੍ਰਮਾਤਮਾ 'ਚ ਭੇਦ ਹੋ ਸਕਦਾ, ਜੰਗਲਾਂ 'ਚ ਜਾਣ ਦੀ ਕੋਈ ਜ਼ਰੂਰਤ ਨਹੀਂ। ਸੋ ਸਤਿਗੁਰੂ ਕਹਿੰਦੇ ਨੇ ਕਿਸ ਵਾਸਤੇ ਜੰਗਲਾਂ 'ਚ ਫਿਰਦੇ ਹੋ?
ਸਰਵ ਨਿਵਾਸੀ ਸਦਾ ਅਲੇਪਾ।
ਉਹ ਵਾਹਿਗੁਰੂ ਪਰਮੇਸ਼ਰ ਤਾਂ ਸਰਵ ਸਾਰੇ ਥਾਂ ਤੇ ਨਿਵਾਸ ਰੱਖਣ ਵਾਲਾ ਹੈ ਤੇ ਸਦਾ ਵਾਸਤੇ ਆਪ ਸਾਰਿਆਂ 'ਚ ਮਿਲਿਆ ਹੋਇਆ ਹੈ, ਸਾਰਿਆਂ 'ਚ ਨਿਵਾਸ ਵੀ ਰੱਖਦਾ ਹੈ ਤੇ ਨਿਰਲੇਪ ਵੀ ਰਹਿੰਦਾ। ਕਵਲ ਪਾਣੀ ਵਿੱਚ ਰਹਿੰਦਾ, ਪਾਣੀ ਬਗੈਰ ਕਵਲ ਫੁੱਲ ਨਹੀਂ ਹੋ ਸਕਦਾ, ਪਰ ਪਾਣੀ ਪੱਤੀਆਂ ਤੇ ਪਾ ਦਿਓ ਪਾਣੀ ਟਿਕ ਨਹੀਂ ਸਕਦਾ। ਔਰ ਰਹਿੰਦਾ ਵੀ ਕਵਲ ਪਾਣੀ ਵਿੱਚ ਹੈ, ਪਾਣੀ ਚ ਰਹਿੰਦਾ ਹੋਇਆ ਵੀ ਪਾਣੀ ਤੋਂ ਨਿਰਲੇਪ ਹੈ। ਉਹ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਿਹੜੀ ਸਾਰਿਆਂ ਵਿੱਚ ਵਸਦੀ ਹੈ। ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਨ ਹੀ ਘੱਟ ਘੱਟ ਮਾਧੋ ਜੀ ਆ। ਪਰ ਰਹਿੰਦਾ ਹੋਇਆ ਵਾਹਿਗੁਰੂ ਪਰਮੇਸ਼ਰ ਨਿਰਲੇਪ ਰਹਿੰਦਾ ਹੈ।
ਉਹੀ ਸੰਗ ਸਮਾਈ,
ਉਹ ਪਰਮਾਤਮਾ ਤਾਂ ਤੋਹੀ ਤੇਰੇ ਸੰਗ ਨਾਲ ਹੀ ਸਮਾਇਆ ਹੋਇਆ, ਬਾਹਰ ਕਿਹਨੂੰ ਲੱਭਣ ਜਾਣਾ ਹੈ। ਉਹ ਤਾਂ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਉਹ ਤਾਂ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਨ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀ ਚੈ ਅਰਦਾਸ, ਉਹ ਕਿਤੇ ਦੂਰ ਨਹੀਂ, ਉਹ ਤਾਂ ਸਦਾ ਵਾਸਤੇ ਕੋਲ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਹਨੂੰ ਲੱਭਣ ਵਾਸਤੇ ਜਾਣਾ ਹੈ, ਉਹ ਜਿਹਨੂੰ ਬਾਹਰ ਲੱਭਦੇ ਹੋ ਤੋਹੀ ਸੰਗ ਸਮਾਈ, ਉਹ ਤਾਂ ਤੇਰੇ ਨਾਲ ਹੀ ਸਮਾਇਆ ਹੋਇਆ ਮਿਲਿਆ ਹੋਇਆ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ। ਪੋਪ ਮਦ, ਪੋਪ ਨਾਮ ਹੈ ਫੁੱਲ ਦਾ, ਆ ਫੁੱਲ ਦੇ ਮਦ ਵਿੱਚ ਜਿਉਂ ਬਾਸ ਬਸਤ ਹੈ, ਜਿਵੇਂ ਬਾਸ ਖੁਸ਼ਬੂ ਜਿਹੜੀ ਹੈ ਨਾ ਬਸਤ ਵਸਦੀ ਹੈ, ਫੁੱਲ ਦੇ ਅੰਦਰ ਖੁਸ਼ਬੂ ਪਰਮੇਸ਼ਰ ਨੇ ਸਮਾ ਕੇ ਟਕਾ ਕੇ ਰੱਖੀ ਹੋਈ ਹੈ, ਜਿਵੇਂ ਫੁੱਲ ਦੇ ਅੰਦਰ ਖੁਸ਼ਬੂ ਲਗਾ ਕੇ ਰੱਖੀ ਹੋਈ ਹੈ, ਸਾਰੇ ਫੁੱਲਾਂ ਖੁਸ਼ਬੂ ਹੀ ਹੈ, ਪਰਮੇਸ਼ਰ ਨੇ ਉਹ ਵਿੱਚ ਮਿਲਾਈ ਹੋਈ ਮਿਕਸ ਕੀਤੀ ਹੋਈ ਹੈ। ਜਿਹੜਾ ਮੁਕਰ ਸ਼ੀਸ਼ਾ ਹੈ ਸਾਰ ਸਿੰਘ ਜੀ, ਉਸ ਸ਼ੀਸ਼ੇ ਵਿੱਚ ਆਪਣਾ ਜਦੋਂ ਪ੍ਰਤੀਬਿੰਬ ਵੇਖਦੇ ਹਨ ਤਾਂ ਸ਼ਾਹੀ ਉਹ ਪ੍ਰਤੀਬਿੰਬ ਆਪਣਾ ਸਰੀਰ ਉਸੇ ਤਰ੍ਹਾਂ ਨਜ਼ਰ ਆਉਂਦਾ, ਉਹ ਤਾਂ ਸ਼ੀਸ਼ੇ ਵਿੱਚ ਸਮੇਂ ਵੇਖਦੇ ਹਾਂ ਉਸ ਤਰ੍ਹਾਂ ਨਜ਼ਰ ਆਉਂਦਾ, ਤੇ ਜਿਹਨੂੰ ਸਾਰ ਸਿੰਘ ਜੀ ਜਿਹਨੂੰ ਵੇਖਣਾ ਆ ਜਾਵੇ ਉਹਨੂੰ ਪਤਾ ਲੱਗ ਜਾਂਦਾ। ਸੋ ਜਿਹਨਾਂ ਨੇ ਐਸਾ ਸ਼ੀਸ਼ੇ ਦੇ ਨੀ ਆਪਣਾ ਜੀਵਨ ਬਣਾ ਲਿਆ ਨਾ, ਉਹਨੂੰ ਗੁਰੂ ਫਿਰ ਦੂਰ ਨਹੀਂ, ਮੇਰੋ ਪ੍ਰਭ ਪਿਆਰਾ, ਪਿਆਰਾ ਪ੍ਰੀਤ ਤੋਂ ਫਿਰ ਸਾਹਮਣੇ ਨਜ਼ਰ ਆ ਜਾਂਦਾ ਹੈ। ਜਿਵੇਂ ਫੁੱਲਾਂ ਵਿੱਚ ਸਾਰ ਸਿੰਘ ਜੀ ਖੁਸ਼ਬੂ ਸਮਾਈ ਹੋਈ ਹੈ, ਜਿਵੇਂ ਸ਼ੀਸ਼ੇ ਦੇ ਅੰਦਰ ਉਹ ਸ਼ਾਹੀ ਪ੍ਰਤੀਬਿੰਬ ਬੰਦੇ ਦਾ ਸਮਾਇਆ ਹੋਇਆ ਹੁੰਦਾ, ਜੋ ਵੇਖੀਏ ਉਹ ਝੱਟ ਦਿਸ ਪੈਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਜਿਹੜਾ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਹੀ ਸਮਾਇਆ ਹੋਇਆ ਹੈ।
ਤੈਸੇ ਹੀ ਹਰ ਬਸੇ ਨਿਰੰਤਰ,
ਤੈਸੇ ਤਿਸ ਤਰੀਕੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਸਾਰਿਆਂ ਦੇ ਨਿਰੰਤਰ ਇੱਕ ਰਸ ਵਸੈ ਵਸਦਾ ਹੈ, ਇੱਕ ਰਸ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਤੇ ਜਦੋਂ ਤੱਕ ਵਸਦਾ ਹੈ ਨਾ ਉਦੋਂ ਤੱਕ ਬੋਲਦੇ ਹਾਂ, ਚੱਲਦੇ ਹਾਂ, ਫਿਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਪਹਿਨਦੇ ਹਾਂ, ਤੇ ਜਦੋਂ ਉਹਨੇ ਜੋਤ ਖਿੱਚ ਲਈ ਉਦੋਂ ਮਿੱਟੀ ਦੀ ਢੇਰੀ ਹੋ ਜਾਣਾ। ਜਬ ਤੂੰ ਜੋਤ ਖਿੰਚਿਆ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਤਦੋਂ ਨੀ ਕੋਈ ਬੋਲ ਸਕੇਗਾ। ਸੋ ਇਹ ਵਾਹਿਗੁਰੂ ਪਰਮੇਸ਼ਰ ਹੀ ਸਾਰਿਆਂ ਦੇ ਅੰਦਰ ਵਸਦਾ ਇੱਕ ਰਸ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਭਰਮ ਦੇ ਸ਼ਿਕਾਰ ਹੋਣ ਵਾਲਿਓ, ਘੱਟ ਹਿਰਦੇ ਦੇ ਅੰਦਰ ਹੀ ਖੋਜ ਲੈਣਾ ਕਰੋ ਭਰਾਓ, ਕੀ ਐਵੇਂ ਬਾਹਰ ਭਾਲਦੇ ਫਿਰਦੇ ਹੋ, ਉਹਨੂੰ ਘਰ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਲੱਭਣਾ ਕਰੋ।
ਬਾਹਰ ਭੀਤਰ ਇੱਕੋ ਜਾਣੋ,
ਭਾਵੇਂ ਬਾਹਰ ਰਹੋ ਤੇ ਭਾਵੇਂ ਭੀਤਰ ਘਰ ਦੇ ਵਿੱਚ ਰਹੋ, ਇੱਕੋ ਜਿਹਾ ਜਾਣਨਾ ਕਰੋ। ਔਰ ਗੁਰੂ ਕਾ ਸਿੱਖ ਭਾਵੇਂ ਕਿਤੇ ਵੀ ਹੋਵੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਵਾਸਤੇ ਇੱਕ ਜਾਣਨਾ ਕਰੇ, ਬਾਹਰ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਵਿੱਚ ਜਾਣ ਲੈਣਾ ਕਰੋ। ਉਹ ਤਾਂ ਪਰਮੇਸ਼ਰ ਦਾ ਐਂਓ ਸਮਝੋ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨਕਾ ਹੈ ਸੰਗ। ਸੋ ਵਾਹਿਗੁਰੂ ਪਰਮੇਸ਼ਰ ਜਿਹੜਾ ਬਾਹਰ ਤੇ ਭੀਤਰ ਅੰਦਰ ਇੱਕ ਪਰਮੇਸ਼ਰ ਨੂੰ ਜਾਣ ਲੈਣਾ ਕਰੋ, ਤਾਣੇ ਪੇਟੀ ਦੀ ਨਿਆਈ ਹੈ, ਅੰਦਰ ਬਾਹਰ ਹੀ ਪਰਿਪੂਰਨ ਪਰਮੇਸ਼ਰ ਹੀ ਵਸਦਾ ਹੈ।
ਇਹੋ ਗੁਰ ਗਿਆਨ ਬਤਾਈ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਗਿਆਨ ਮੇਰੇ ਸਤਿਗੁਰੂ ਨੇ ਸਾਨੂੰ ਬਤਾਈ ਦੱਸਿਆ ਹੈ, ਇਹ ਸਤਿਗੁਰੂ ਨੇ ਸੋਝੀ ਦਿੱਤੀ ਹੈ, ਇਹ ਗਿਆਨ ਜਿਹੜਾ ਪਰਮੇਸ਼ਰ ਨੇ ਕਿਰਪਾ ਕਰਕੇ ਦਿੱਤਾ ਹੈ। ਤੇ ਜਦੋਂ ਤੱਕ ਗਿਆਨ ਨਹੀਂ ਨਾ, ਮਨ ਨੂੰ ਸਮਝਾਉਣ ਵਾਸਤੇ ਸਿਆਣੇ ਵੀ ਕਹਿੰਦੇ ਨੇ ਤੇ ਸਤਿਗੁਰੂ ਵੀ ਕਹਿੰਦੇ ਵੀ ਕੋਈ ਨਾ ਕੋਈ ਗਿਆਨ ਹਾਸਲ ਕਰ ਲੈਣਾ ਚਾਹੀਦਾ, ਐਵੇਂ ਆਕੜ ਫਾਕੜ 'ਚ ਨਹੀਂ ਤੁਰੇ ਫਿਰਨਾ ਚਾਹੀਦਾ, ਕੁਝ ਨਾ ਕੁਝ ਗ੍ਰਹਿਣ ਕਰ ਲੈਣਾ ਚਾਹੀਦਾ। ਮਨ ਸਮਝਾਵਣ ਕਾਰਨੇ ਕਛੂਕ ਪੜੀਐ ਗਿਆਨ, ਮਨ ਨੂੰ ਸਮਝਾਉਣ ਵਾਸਤੇ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਕੁਝ ਨਾ ਕੁਝ ਗਿਆਨ ਹਾਸਲ ਸਿਆਣਿਆਂ ਦੀ ਸਿੱਖਿਆ ਧਾਰਨ ਕਰ ਲੈਣੀ ਚਾਹੀਦੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਗਿਆਨ ਜਿਹੜੀ ਸੋਝੀ ਹੈ ਨਾ ਮੇਰੇ ਸਤਿਗੁਰਾਂ ਨੇ ਸਾਨੂੰ ਦਰਸਾਈ ਹੈ।
ਜਨ ਨਾਨਕ ਬਿਨ ਆਪਾ ਚੀਨੈ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਹੇ ਰੱਬ ਦੇ ਪਿਆਰੇ ਜਨ, ਬਿਨ ਆਪਾ ਚੀਨੈ, ਆਪਣਾ ਆਪ ਚੀਨੇ ਜਾਣੇ ਤੋਂ ਬਗੈਰ, ਆਪਣਾ ਭਾਵ ਗਵਾਏ ਤੋਂ ਬਗੈਰ, ਆਪਣੇ ਆਪ ਦੀ ਸੋਝੀ ਗਿਆਤ ਹਾਸਲ ਕੀਤੇ ਬਗੈਰ, ਜੇ ਬਾਹਰ ਹੀ ਤੁਰੇ ਫਿਰਦੇ ਰਹੇ ਫਿਰ ਨਹੀਂ ਸੋਝੀ ਹੋਵੇਗੀ। ਆ ਰੋਜ਼ ਆਪਾਂ ਗੱਡੀਆਂ ਮੋਟਰ ਤੇ ਸਫ਼ਰ ਕਰਦੇ ਹਾਂ, ਰਾਤ ਹਨੇਰੀ ਹੋਵੇ ਨਾ ਤੇ ਜੇ ਗੱਡੀ ਦੀ ਅੰਦਰ ਦੀ ਲਾਈਟ ਜਗਾ ਦਈਏ ਤੇ ਬਾਹਰ ਫਿਰ ਡਰਾਈਵਰ ਨੂੰ ਪੂਰਾ ਨਹੀਂ ਕਲੀਅਰ ਦਿਸਦਾ, ਤੇ ਜੇ ਬਾਹਰ ਦੀਆਂ ਲਾਈਟਾਂ ਬੰਦ ਕਰ ਦਈਏ ਫਿਰ ਅੰਦਰ ਵੀ ਅੰਦਰ ਚਾਨਣ ਹੁੰਦਾ, ਤੇ ਅੰਦਰ ਦੀ ਲਾਈਟ ਬੰਦ ਕਰੀਏ ਫਿਰ ਬਾਹਰ ਚਾਨਣ ਸਹੀ ਆਉਂਦਾ ਹੈ। ਜਦੋਂ ਅੰਦਰ ਦੀ ਜਿਹਨਾਂ ਲਾਈਟ ਬੁਝੀ ਹੁੰਦੀ ਹੈ ਉਹਨਾਂ ਨੂੰ ਫਿਰ ਬਾਹਰ ਬਹੁਤਾ ਦਿਸਦਾ ਹੈ, ਉਹ ਜੁੱਗਾਂ ਵਿੱਚ ਵਿਸ਼ਵਕਾਰਾਂ 'ਚ ਭਰਮਦੇ ਰਹਿੰਦੇ ਹਨ।
ਤੇ ਜਿਹਨਾਂ ਦੇ ਅੰਦਰਲੀ ਲਾਈਟ ਜਗ ਪੈਂਦੀ ਉਹਨਾਂ ਨੂੰ ਬਾਹਰ ਵੇਖਣ ਦੀ ਫਿਰ ਲੋੜ ਹੀ ਨਹੀਂ ਰਹਿੰਦੀ। ਅੰਦਰ ਦਾ ਦੀਵਾ ਗੁਰੂ ਕੀ ਕਿਰਪਾ ਨਾਲ ਜਗ ਪੈਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਐਸੀ ਕਿਰਪਾ ਹੋ ਜਾਂਦੀ ਆਪਾ ਭਾਵ ਚੀਨੇ ਜਾਣਨ ਦੇ ਨਾਲ ਹੀ ਗੁਰੂ ਕੀ ਰਹਿਮਤ ਹੁੰਦੀ ਹੈ।
ਭਰਮ ਕੀ ਕਾਈ,
ਤੇ ਜਿੰਨਾ ਚਿਰ ਆਪਣਾ ਸਰੂਪ ਨਹੀਂ ਪਹਿਚਾਣਦੇ ਓਨਾ ਚਿਰ ਮਿਟੈ ਨਾ ਭਰਮ ਕੀ ਕਾਈ। ਉਹਨਾਂ ਚਿਰ ਭਰਮ ਦੀ ਪਈ ਹੋਈ ਜਿਹੜੀ ਸ਼ਾਹੀ ਸਵਾਹ ਹੈ ਨਾ ਕਾਈ ਜੰਮੀ ਹੋਈ, ਇਹ ਨਹੀਂ ਕਦੇ ਲੈ ਸਕਦੇ। ਸੋ ਆਪਣਾ ਆਪ ਜ਼ਰੂਰ ਚਾਨਣਾ ਚਾਹੀਦਾ, ਮਾਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਮੁੱਢ ਨੂੰ ਪਛਾਣਨਾ ਚਾਹੀਦਾ, ਆਪਣੇ ਸਰੂਪ ਦੀ ਸੋਝੀ ਹੋਣੀ ਚਾਹੀਦੀ ਹੈ, ਤਾਂ ਗੁਰੂ ਕੀ ਰਹਿਮਤ ਹੋਵੇਗੀ। ਉਹਨਾਂ ਚਿਰ ਜਿਹੜੀ ਭਰਮ ਦੀ ਪਈ ਹੋਈ ਇਹਦੀ ਕਾਈ ਜੰਮੀ ਹੋਈ ਹੈ, ਛਾਰ ਸਵਾਹ ਜੰਮੀ ਹੋਈ ਹੈ, ਇਹ ਕਦੇ ਲੈ ਨਹੀਂ ਸਕਦੀ ਗੁਰੂ ਕੀ ਕਿਰਪਾ ਦੇ ਬਗੈਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਕਿ ਪਰਿਪੂਰਨ ਪ੍ਰਮਾਤਮਾ ਸਰਬ ਵਿਆਪਕ ਹੈ, ਸਾਰੇ ਥਾਵਾਂ ਤੇ ਰਵਿਆ ਹੋਇਆ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਨਹੀਂ ਵੱਸਦਾ। ਉਸ ਪਰਿਪੂਰਨ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ ਹੈ ਜਿਹੜਾ ਸਦਾ ਵਾਸਤੇ ਹਾਜ਼ਰ ਨਾਜ਼ਰ ਹੈ, ਸਦਾ ਵਾਸਤੇ ਕਿਰਪਾ ਦੇ ਕਰਨ ਵਾਲਾ ਹੈ। ਉਸ ਪਰਿਪੂਰਨ ਪਰਮੇਸ਼ਰ ਦੀ ਯਾਦ ਵਿੱਚ ਆਪਾਂ ਵੀ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਿਧਾਂਤ ਤੁਰਕੀ ਬਾਣੀ ਦੇ ਚਰਨਾਂ ਦੇ ਨਾਲ ਜੁੜ ਜਾਈਏ, ਜਿਸ ਕਰਕੇ ਜੀਵਨ ਸਫਲਾ ਹੋਵੇ ਤੇ ਸਤਿਗੁਰੂ ਸਾਡੀਆਂ ਚੜ੍ਹਦੀਆਂ ਕਲਾ ਕਰ ਦੇਣ। ਇਹ ਸਤਿਗੁਰੂ ਦੀਆਂ ਰਹਿਮਤਾਂ ਹੋਣ, ਭੁੱਲਾਂ ਚੁਕਾਰੇ ਖਿਮਾ ਬਖਸ਼ਣੇ ਜੇ।
ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।